जन्म तुम्हारे लेके माधो लेके देव चला लो, जन्म तुम्हारे लेके लेके देव चला लो। पतियार क्या कीजे, बचनी तोर मोर मनवान है, जन को पूर्ण दीजे। हाँ बल बल जाऊं रमैया कारण कारण कब न बोल, बहुत जन्म बिसरे थे माधो, ये जन्म तुम्हारे लेके कहर सास लग जीवो, चिर प्यो दर्शन देखे, चिर हो गया दर्शन देखे नु, हो गया दर्शन देखे नु, चिर हो गया दर्शन देखे नु, चिर हो गया दर्शन देखे नु, सत्कार योग गुरु रूप साध संगत जीओ, दूरों नेड़े चल के अपने घरां छड़ के दुनियावी काम धंधे छड़ के गुरु बाबा जी के दरबार पहुँच के काफ़ी समय तो गुरबाणी हरी जस सरवण कर रहे हो। अज भगत रविदास जी का जन्मदिन है। भगत रविदास जी पिछले जन्म दे विच स्वामी रामानंद जी दे सेवक चेले सन। स्वामी रामानंद जी दा हुक्म सीगा इस ब्रह्मचारी अपने चेले नूं ये गजा करके लंगर बना के ਸੰਤਾਂ ਮਹਾਂਪੁਰਖਾਂ ਦੀ ਅਤੇ ਆਪਣੇ ਸਵਾਮੀ ਰਾਮਾਨੰਦ ਜੀ ਦੀ ਸੇਵਾ ਕਰਦਾ ਸੀ। ਪਰ ਸਵਾਮੀ ਰਾਮਾਨੰਦ ਜੀ ਦਾ ਇਹ ਹੁਕਮ ਸੀ ਵੀ ਉਸ ਘਰੋਂ ਗਜ਼ਾ ਕਰਨੀ ਹੈ ਜਿਹੜਾ ਦਸਾਂ ਨਹਾਂ ਦੀ ਧਰਮ ਦੀ ਕਿਰਤ ਕਰਦਾ ਹੋਵੇ ਔਰ ਜਿਹਦਾ ਕਰਮ ਧਰਮ ਚੰਗਾ ਹੋਵੇ, ਕਿਉਂਕਿ ਅੰਨ ਤੋਂ ਮਨ ਬਣਦਾ ਹੈ, ਜੈਸਾ ਅੰਨ ਤੈਸਾ ਬਣੇ ਮਨ। ਜੇ ਮਲੀਨ ਅੰਨ ਹੈ ਤਾਂ ਉਸਦਾ ਮਨ ਦੇ ਉੱਤੇ ਅੰਨ ਦਾ ਅਸਰ ਪੈਣਾ ਹੈ। ਜੇ ਸ਼ੁੱਧ ਮਨ ਸ਼ੁੱਧ ਜਾਣੀ ਅੰਨ ਹੈ ਤਾਂ ਮਨ ਨੂੰ ਵੀ ਸ਼ੁੱਧ ਕਰਦਾ ਹੈ। ਸਾਧ ਸਾਧ ਸਿੰਘ ਜੀ ਇਸ ਤਰੀਕੇ ਸਿਰ ਜਾ ਕੀ ਰਹਿਤ ਨਾ ਜਾਣੀ ਹੈ ਗੁਰੂ ਮੰਤਰ ਨਹੀਂ ਰੀਤ, ਤੇਦਾ ਭੋਜਨ ਖਾਏ ਕੇ ਵਿਸਰੇ ਹਰਸਿਓਂ ਪਰੀ। ਜਿਹਦਾ ਕਰਮ ਧਰਮ ਚੰਗਾ ਨਹੀਂ ਹੈ, ਜਿਹਦਾ ਧੰਦਾ ਚੰਗਾ ਨਹੀਂ ਹੈ, ਜਿਹੜਾ ਝੂਠ ਬੋਲਦਾ, ਠੱਗੀਆਂ ਮਾਰਦਾ, 420 ਕਰਦਾ ਹੈ, ਧੋਖਾ ਕਰਦਾ ਦੁਨੀਆ ਨਾਲ, ਇਹੋ ਜਿਹਾ ਜਿਹੜਾ ਅੰਨ ਹੈ ਉਹਨੂੰ ਮਲੀਨ ਅੰਨ ਕਿਹਾ ਜਾਂਦਾ ਹੈ। ਉਹ ਅੰਨ ਖਾ ਕੇ ਭਜਨ ਦੇ ਵਿੱਚ ਬਿਰਤੀ ਇਕਾਗਰ ਨਹੀਂ ਹੋਵੇਗੀ। ਇਹੀ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਲਕ ਭਾਗ ਨੂੰ ਕਿਹਾ ਸੀ, ਕਿਉਂਕਿ ਉਹ ਤਰਖਾਣ ਦੇ ਘਰੇ ਕੋਧਲੇ ਦਾ ਪ੍ਰਸ਼ਾਦਾ ਛੱਡਦੇ ਰਹੇ ਹਨ ਭਾਈ ਲਾਲੋ ਤਰਖਾਣ ਦੇ। ਉਸਨੇ ਬ੍ਰਹਮ ਭੋਜ ਕੀਤਾ, ਬੜਾ ਭੰਡਾਰਾ ਜੱਗ ਕੀਤਾ, 37 ਪ੍ਰਕਾਰ ਦੇ ਭੋਜਨ ਵੀ ਬਣਾਏ, ਪਰ ਕਾਹਦੇ ਵਾਸਤੇ? ਆਪਣੀ ਵਡਿਆਈ ਸੋਰਤ ਵਾਸਤੇ। ਵਾਢੀਆਂ ਟੇਢੀਆਂ ਲੈਂਦਾ ਸੀ, ਰਿਸ਼ਵਤਾਂ ਲੈਂਦਾ ਸੀ, ਠੱਗੀਆਂ ਮਾਰਦਾ ਸੀ। ਜਦੋਂ ਗੁਰੂ ਬਾਬਾ ਜੀ ਉਸਦੇ ਘਰੇ ਨਾ ਗਏ, ਉਹਦਾ ਭੋਜਨ ਨਾ ਸਕਿਆ, ਕਹਿਣ ਲੱਗਿਆ ਤੁਸੀਂ ਉਹ ਗਰੀਬ ਤਰਖਾਣ ਨਾਲ ਉਹਦੇ ਘਰੇ ਕੋਧਰੇ ਦੀ ਰੋਟੀ ਰੁੱਖੀ ਮਿੱਸੀ ਖਾਂਦੇ ਰਹੇ ਹੋ, ਮੇਰਾ ਇਤਨਾ ਬੜਾ ਮੈਂ ਜੱਗ ਕੀਤਾ, ਦੁਨੀਆ ਮੇਰਾ ਬੜਾ ਜਸ ਕਰਦੀ ਹੈ, 37 ਪ੍ਰਕਾਰ ਦੇ ਭੋਜਨ ਬਣਾਏ, ਤੁਸੀਂ ਮੇਰੇ ਜੱਗ 'ਚ ਸ਼ਾਮਿਲ ਕਿਉਂ ਨਹੀਂ ਹੋਏ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਜਿਹੜਾ ਤੇਰਾ ਅੰਨ ਹੈ ਇਹ ਮਲੀਨ ਅੰਨ ਹੈ, ਤੇਰੀ ਦਸਾਂ ਨਹਾਂ ਦੀ ਧਰਮ ਦੀ ਕਿਰਤ ਦਾ ਅੰਨ ਨਹੀਂ ਹੈ, ਤਾਂ ਇਹ ਬੇਈਮਾਨੀਆਂ ਕਰਕੇ, ਠੱਗੀਆਂ ਮਾਰ ਕੇ, 420 ਕਰਕੇ, ਰਿਸ਼ਵਤਾਂ ਲੈ ਕੇ, ਧਨ ਇਕੱਠਾ ਕਰਕੇ ਉਹਦਾ ਭੰਡਾਰਾ ਕਰਦਾ ਹੈ। ਇਸ ਵਾਸਤੇ ਆਪਣੀ ਵਡਿਆਈ ਵਾਸਤੇ ਕਰਦਾ ਹੈ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਜੇ ਆਪਣੀ ਦਸਾਂ ਨਹਾਂ ਦੀ ਧਰਮ ਦੀ ਕਿਰਤ ਕਰਕੇ ਉਹਦੇ 'ਚੋਂ ਦਾਨ ਕਰੂਗਾ ਤਾਂ ਅੱਗੇ ਮਿਲਣਾ ਹੈ। ਇਸ ਵਾਸਤੇ ਮਹਾਰਾਜ ਨੇ ਉਹਦੇ ਸਾਹਮਣੇ ਇੱਕ ਪਾਸੇ ਭਾਈ ਲਾਲੋ ਦੇ ਕੋਧਲੇ ਦੀ ਰੋਟੀ ਹੱਥ 'ਚ ਫੜ ਲਈ ਅਤੇ ਇੱਕ ਪਾਸੇ ਉਸਦੇ ਮਾਲ ਪੂੜੇ ਫੜ ਲਏ। ਉਹਨਾਂ ਦੇ ਵਿੱਚੋਂ ਖੂਨ ਵਗ ਰਿਹਾ ਹੈ ਤਾਂ ਉਸਨੂੰ ਦੁੱਧ ਨਿਕਲ ਰਿਹਾ। ਸਾਧ ਸਾਧ ਸਿੰਘ ਜੀ ਯਾਨੀ ਅੰਨ ਤੋਂ ਹੀ ਮਨ ਬਣਦਾ, ਖਿਆਲ ਬਣਦਾ ਹੈ। ਅੰਨ ਖਾਧਾ ਹੋਇਆ ਮਿਹਦੇ 'ਚ ਜਾਂਦਾ ਹੈ, ਮਿਹਦਾ ਉਹਦਾ ਰਸ ਕੱਢ ਕੇ ਜਿਗਰ ਨੂੰ ਦਿੰਦਾ ਹੈ, ਜਿਗਰ 'ਚੋਂ ਖੂਨ ਬਣ ਕੇ ਦਿਲ ਨੂੰ ਜਾਂਦਾ ਹੈ, ਔਰ ਦਿਲ ਤੋਂ ਦਿਮਾਗ ਨੂੰ ਜਾਂਦਾ, ਸਾਰੀਆਂ ਨਾੜੀਆਂ ਨੂੰ ਜਾਂਦਾ। ਜਿਹੋ ਜਿਹਾ ਅੰਨ ਖਾਧਾ ਹੁੰਦਾ ਉਹੋ ਜਿਹੇ ਖਿਆਲਾਤ ਅੰਦਰ ਪੈਦਾ ਹੋ ਜਾਂਦੇ। ਇਸੇ ਕਰਕੇ ਸਵਾਮੀ ਰਾਮਾਨੰਦ ਜੀ ਨੇ ਆਪਣੇ ਚੇਲੇ ਬ੍ਰਹਮਚਾਰੀ ਨੂੰ ਕਿਹਾ ਹੋਇਆ ਸੀ ਵੀ ਉਹੋ ਜਿਹੇ ਘਰ 'ਚੋਂ ਲੈ ਕੇ ਆਉਣੀ ਹੈ ਗਜਾ ਕਰਕੇ, ਜਿਹਦਾ ਅੰਨ ਸ਼ੁੱਧ ਹੋਵੇ, ਜਿਹਦਾ ਕਰਮ ਧਰਮ ਠੀਕ ਹੋਵੇ, ਜਿਹੜਾ ਦਸਾਂ ਨਹਾਂ ਦੀ ਕਮਾਈ ਕਰਦਾ ਹੋਵੇ, ਹੋਰ ਜਿਹਦਾ ਧੰਦਾ ਠੀਕ ਨਾ ਹੋਵੇ, ਝੂਠ ਬੋਲਦਾ ਹੋਵੇ, ਠੱਗੀ ਮਾਰਦਾ ਹੋਵੇ, 420 ਕਰਦਾ ਹੋਵੇ, ਬੇਈਮਾਨੀ ਕਰਦਾ ਹੋਵੇ, ਇਹੋ ਜਿਹੇ ਘਰੋਂ ਨਹੀਂ ਅੰਨ ਲੈ ਕੇ ਆਉਣਾ। ਪਰ ਇਸੇ ਤਰ੍ਹਾਂ ਹੀ ਕਾਫੀ ਸਮਾਂ ਸੇਵਾ ਕਰਦਾ ਰਿਹਾ, ਅੱਜ ਕੁਦਰਤ ਤੋਂ ਬਾਰਿਸ਼ ਪੈ ਜਾਂਦੀ ਹੈ। ਇੱਕ ਬਾਣੀਏ ਦੀ ਦੁਕਾਨ ਸੀ ਜਿਹੜਾ ਕਿ ਬਹੁਤ ਹੀ ਝੂਠ ਬੋਲਦਾ ਸੀ, ਐਵੇਂ ਦੇਵੀ ਦੀਆਂ ਸੌਹਾਂ ਖਾਈ ਜਾਣੀਆਂ, ਝੂਠ ਬੋਲੀ ਜਾਣਾ, ਘੱਟ ਤੋਲੀ ਜਾਣਾ, ਬੇਈਮਾਨੀ ਕਰਨੀ, ਕਰਮ ਧਰਮ ਵੀ ਚੰਗਾ ਨਹੀਂ ਸੀ। ਕੁਦਰਤ ਤੋਂ ਉਹ ਜਦੋਂ ਗਜਾ ਕਰਕੇ ਉੱਥੇ ਆਇਆ, ਉੱਥੇ ਪੈਰ ਤਿਲਕ ਗਿਆ, ਬਾਰਸ ਦੇ ਕਾਰਨ ਚਿੱਕੜ ਸੀਗਾ, ਸਾਰੀ ਗਜਾ ਕੀਤੀ ਹੋਈ ਉੱਥੇ ਚਿੱਕੜ 'ਚ ਜਾ ਕੇ, ਸਾਰਾ ਆਟਾ ਦਾਲ ਜੋ ਵੀ ਕੁਸੀਦਾ ਸੀ ਸਾਰਾ ਵਿਕਾਰ ਹੋ ਗਿਆ। ਅੱਗੇ ਵੀ ਕਈ ਵਾਰੀ ਉਹ ਬਾਣੀਆਂ ਬੇਨਤੀ ਕਰਦਾ ਸੀ, ਬ੍ਰਹਮਚਾਰੀ ਜੀ ਸਾਡੇ ਕੋਲੋਂ ਵੀ ਸੇਵਾ ਲੈ ਲਿਆ ਕਰੋ, ਕਦੇ ਪਾਪੀਆਂ ਤੋਂ ਸਾਡਾ ਵੀ ਭਲਾ ਹੋ ਜਾਵੇ। ਅੱਜ ਕੁਦਰਤ ਉਹਨੂੰ ਮੌਕਾ ਆ ਲੱਗਿਆ, ਕਿਉਂਕਿ ਇੱਕ ਵਾਰੀ ਗਜਾ ਕਰ ਚੁੱਕੇ ਸੀ, ਹੁਣ ਦੁਬਾਰੇ ਗਜਾ ਕਰਨੀ ਵੀ ਨਹੀਂ ਜਾਣਾ ਚਾਹੁੰਦੇ ਸੀ। ਉਹ ਹੱਥ ਜੋੜ ਕੇ ਕਹਿਣ ਲੱਗਿਆ, ਬ੍ਰਹਮਚਾਰੀ ਜੀ ਕਿਰਪਾ ਕਰੋ, ਅੱਜ ਮੇਰੇ ਕੋਲੋਂ ਵੀ ਜਿਤਨਾ ਲੰਗਰ ਦਾ ਰਾਸ਼ਨ ਪਾਣੀ ਹੈ ਮੇਰੇ ਕੋਲੋਂ ਲੈ ਕੇ ਜਾਓ, ਮੇਰੇ ਤੋਂ ਸੇਵਾ ਲਵੋ, ਕੁਛ ਮੇਰਾ ਵੀ ਪਾਪੀ ਦਾ ਭਲਾ ਹੋ ਜਾਵੇ। ਬ੍ਰਹਮਚਾਰੀ ਨੇ ਖੈਰ ਅੱਜ ਉਸਦੇ ਕੋਲੋਂ ਗਜਾ ਜਿਤਨੀ ਰਾਸ਼ਨ ਦੀ ਲੋੜ ਸੀਗੀ, ਸਾਰਾ ਆਟਾ ਦਾਲ ਹੋਰ ਜਿਹੜੀ ਸਿੱਧੇ ਦੀ ਲੋੜ ਸੀ ਲੈ ਕੇ ਚਲੇ ਗਏ। ਲੰਗਰ ਬਣਾਇਆ, ਸਾਧੂ ਮਹਾਤਮਾ ਨੂੰ ਸਿਖਾਇਆ, ਆਪਣੇ ਗੁਰੂ ਨੂੰ ਸਵਾਮੀ ਰਾਮਾਨੰਦ ਜੀ ਨੂੰ ਵੀ ਭੋਜਨ ਸਿਖਾਇਆ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰਿਆ, ਚੌਂਕੜਾ ਮਾਰ ਕੇ ਜਿਸ ਵੇਲੇ ਸਮਾਧੀ 'ਚ ਬੈਠੇ ਸਿਮਰਨ ਕਰਨ ਲੱਗੇ ਤਾਂ ਬਿਰਤੀ ਇਕਾਗਰ ਨਹੀਂ ਹੋਈ ਹੈ, ਸਿਮਰਨ ਦੇ ਵਿੱਚ ਬਖਸ਼ੇਵਤਾ ਆ ਗਈ ਮਨ ਦੇ ਵਿੱਚ। ਸਵਾਮੀ ਰਾਮਾਨੰਦ ਨੇ ਸੋਚਿਆ ਵੀ ਜਿਹੜਾ ਰਾਤ ਅੰਨ ਖਾਧਾ ਸੀ ਇਹ ਅੰਨ ਸ਼ੁੱਧ ਨਹੀਂ ਸੀਗਾ, ਇਹ ਕਿਸੇ ਨੀਚ ਘਰੋਂ ਅੰਨ ਲੈ ਕੇ ਆਇਆ। ਦਿਨ ਚੜ੍ਹੇ ਬ੍ਰਹਮਚਾਰੀ ਨੂੰ ਬੁਲਾ ਕੇ ਕੋਲੇ ਕਹਿਣ ਲੱਗੇ ਆਪਣੇ ਚੇਲੇ ਨੂੰ, ਦੱਸ ਬਈ ਕੱਲ੍ਹ ਤੂੰ ਅੰਨ ਕਿੱਥੋਂ ਲੈ ਕੇ ਆਇਆ ਸੀ? ਉਹ ਬ੍ਰਹਮਚਾਰੀ ਕਹਿਣ ਲੱਗਿਆ ਵੀ ਇੱਕ ਤਾਂ ਗਲਤੀ ਕਰ ਹੀ ਚੁੱਕਿਆ ਜੇ, ਹੁਣ ਝੂਠ ਬੋਲਿਆ ਦੂਜੀ ਹੋਰ ਗੁਨਾਹੀ ਹੋਊਂਗਾ ਮੈਂ, ਇਹ ਅੰਤਰਜਾਮੀ ਨੇ ਜਾਣੀ ਜਾਣ ਕਹਾਉਣੀ ਚਾਹੁੰਦੇ ਨੇ ਮੈਥੋਂ। ਹੱਥ ਜੋੜ ਕੇ ਕਹਿਣ ਲੱਗਿਆ ਗੁਰੂ ਜੀ ਗਲਤੀ ਹੋ ਗਈ ਬੜੀ ਭਾਰੀ, ਆਪਦਾ ਹੁਕਮ ਨਹੀਂ ਸੀਗਾ ਵੀ ਕਿਸੇ ਨੀਚ ਕਰਵਾਉਣ ਲੈ ਕੇ ਆਉਣਾ ਹੈ, ਪਰ ਮੈਂ ਗਜ਼ਾ ਕਰਕੇ ਆਇਆ, ਕੁਦਰਤ ਤੋਂ ਹੀ ਚਿੱਕੜ ਦੇ ਵਿੱਚ ਪੈਰ ਤਿਲਕ ਗਿਆ, ਸਾਰਾ ਜੋ ਵੀ ਸਿੱਧਾ ਸੀਗਾ ਚਿੱਕੜ 'ਚ ਜਾਗ ਰਿਹਾ, ਬੇਕਾਰ ਹੋ ਗਿਆ। ਉਹ ਇੱਕ ਬਾਣੀਆਂ ਦੀ ਦੁਕਾਨ ਸੀਗੀ, ਉਹ ਭਾਵੇਂ ਉਸ ਝੂਠ ਬੋਲਦਾ ਠੱਗੀਆਂ ਮਾਰਦਾ 420 ਕਰਦਾ, ਉਸਦਾ ਅੰਨ ਚੰਗਾ ਨਹੀਂ ਹੈ। ਕਈ ਵਾਰੀ ਅੱਗੇ ਉਹਨੇ ਬੇਨਤੀ ਕੀਤੀ ਆ, ਮੈਂ ਅੱਗੇ ਕਦੇ ਨਹੀਂ ਉਸਦੇ ਕੋਲੋਂ ਲਿਆ, ਪਰ ਅੱਜ ਉਹਨੂੰ ਮੌਕਾ ਲੱਗਿਆ, ਉਹਨੇ ਬੇਨਤੀ ਕਰਕੇ ਸਾਰਾ ਰਸਲ ਪਾਣੀ ਮੈਨੂੰ ਦੇ ਦਿੱਤਾ, ਇਸ ਵਾਸਤੇ ਮੈਂ ਉਹ ਅੰਨ ਬਣਾ ਕੇ ਆਪ ਨੂੰ ਛਕਾਇਆ। ਸਵਾਮੀ ਰਾਮਾਨੰਦ ਜੀ ਕਹਿਣ ਲੱਗੇ, ਕਹਿੰਦੇ ਨੀਚਾਂ ਵਾਲਾ ਕੰਮ ਕੀਤਾ ਤੈਂ, ਜਾ ਕੇ ਨੀਚਾਂ ਦੇ ਚਮਾਰਾਂ ਦੇ ਘਰੇ ਜਨਮ ਲੈਦਾ। ਸਰਾਪ ਹੋ ਗਿਆ ਸਵਾਮੀ ਰਾਮਾਨੰਦ। ਸਾਧੂ ਸਾਧ ਸਿੰਘ ਜੀ ਇਸਦੇ ਕਾਰਨ ਕਰਕੇ ਭਗਤ ਰਵਿਦਾਸ ਜੀ ਚਮਾਰਾਂ ਦੇ ਘਰੇ, ਰਘੂ ਇਸਦਾ ਪਿਤਾ ਸੀਗਾ, ਧੁਰਵਨੀਆ ਇਸਦੀ ਮਾਤਾ ਸੀ, ਜਿਹੜੇ ਬੜੇ ਧਰਮਾਤਮਾ ਲੋਕ ਸਨ, ਸੰਤ ਸੇਵੀ ਸੀ, ਭਜਨ ਕਰਨ ਵਾਲੇ ਸੀ, ਆਪਣੀ ਦਸਾਂ ਨਾਂ ਦੀ ਕਿਰਤ ਕਰਦੇ ਸੀ। ਸਵਾਹ ਭਾਵੇਂ ਗੁਰਬਾਣੀ ਦੇ ਆਸੇ ਅਨੁਸਾਰ ਕੋਈ ਜਾਤ ਪਾਤ ਤਾਂ ਨਹੀਂ ਹੈ, ਸੰਸਾਰ ਵਿੱਚ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜੇ ਜੇ ਕੋਈ ਕੰਮ ਕਰਨ ਲੱਗਿਆ ਉਹਨਾਂ ਦੇ ਨਾਮ ਪੈ ਗਏ ਨੇ, ਜੇ ਤਾਂ ਖੇਤੀ ਕਰਨ ਲੱਗਿਆ ਉਹਨੂੰ ਜ਼ਿਮੀਂਦਾਰ ਆਖਣ ਲੱਗ ਗਏ, ਦੁਕਾਨਦਾਰੀ ਦਾ ਕੰਮ ਕਰਦਾ ਉਹਨੂੰ ਬਾਣੀਆਂ ਕਹਿਣ ਲੱਗ ਗਏ, ਚਮੜੇ ਦਾ ਕੰਮ ਕਰਦਾ ਚਮਾਰ ਕਹਿਣ ਲੱਗ ਗਏ, ਲੋਹੇ ਦਾ ਕੰਮ ਕਰਨ ਲੱਗਿਆ ਲੁਹਾਰ ਕਹਿਣ ਲੱਗ ਗਏ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ, ਜਿਹੇ ਜੇ ਕੰਮ ਕਰਨ ਲੱਗਿਆ ਉਹਨਾਂ ਕੰਮਾਂ ਦੇ ਨਾਮ ਪੈ ਗਏ। ਜੇ ਦੇਖਿਆ ਜਾਵੇ ਤਾਂ ਪੰਜੇ ਤੱਤਾਂ ਦਾ ਸਰੀਰ ਹੈ ਸਾਰਿਆਂ ਦਾ, ਮਿੱਟੀ ਪਾਣੀ ਅੱਗ ਹਵਾ ਆਕਾਸ਼, ਪੰਜ ਤੱਤ ਕੋ ਤਰਲ ਜਿਓ ਜਾਣੋ ਚਾਤਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਪੰਜੇ ਤੱਤਾਂ ਦਾ ਹੀ ਸਰੀਰ ਹੈ, ਸਭ ਦਾ ਕਿਸੇ ਦਾ ਲੈ ਲਓ। ਇੱਕ ਸਮੇਂ ਵਰਮਾ ਦੇ ਚਾਰੇ ਪੁੱਤਰ, ਚਾਰੇ ਰਿਸ਼ੀ ਜਿਹਨਾਂ ਦਾ ਨਾਂ ਹੁੰਦਾ ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਚਾਰੇ ਰਿਸ਼ੀ ਹਨ, ਵਰਮਾ ਦੇ ਪੁੱਤਰ ਹਨ। ਵਰਮਾ ਜੀ ਦੇ ਅੱਗੇ ਇਹਨਾਂ ਨੇ ਇੱਕ ਸਵਾਲ ਰੱਖਿਆ, ਕਹਿੰਦੇ ਪਿਤਾ ਜੀ ਇਹ ਜਿਹੜਾ ਮਨ ਹੈ ਇਹ ਇੰਦਰੀਆਂ ਤੋਂ ਪਰੇ ਕਿਵੇਂ ਹੋ ਸਕਦਾ ਹੈ, ਕਿਉਂਕਿ ਮਨ ਤੇ ਇੰਦਰੀਆਂ ਦਾ ਅਟੈਚਮੈਂਟ ਬਹੁਤ ਗੂੜਾ ਹੈ। ਮਨ ਤੇ ਇੰਦਰੀਆਂ ਦਾ ਜਿਹੜਾ ਅਟੈਚਮੈਂਟ ਹੈ ਬਹੁਤ ਗੂੜਾ ਹੈ, ਆਪੋ ਵਿੱਚ ਹੀ ਸੰਬੰਧ ਇਸ ਨਾਲ ਹੈ, ਇਕੱਲਾ ਮਨ ਵੀ ਕੁਛ ਨਹੀਂ ਕਰ ਸਕਦਾ, ਇਕੱਲੇ ਇੰਦਰੀ ਵੀ ਕੁਛ ਨਹੀਂ ਕਰ ਸਕਦੇ ਹਨ। ਜਿਵੇਂ ਸਾਹੂਕਾਰ ਨੇ ਕਿਸੇ ਨੇ ਬਾਗ ਲਾਇਆ, ਉਸਨੇ ਆਪਦੇ ਬਾਗ ਦੇ ਰਾਖੀ 'ਤੇ ਇੱਕ ਪਿੰਗਲਾ ਅਤੇ ਇੱਕ ਅੰਨਾ ਬਿਠਾ ਦਿੱਤੇ, ਉਹਨੇ ਮਨ ਸੋਚਿਆ ਵੀ ਜਿਹੜਾ ਅੰਨਾ ਇਹਨੂੰ ਤਾਂ ਉਹ ਨਹੀਂ ਦਿੰਦਾ ਹੈ, ਇਹ ਵੀ ਨਹੀਂ ਫਲ ਤੋੜ ਸਕਦਾ, ਜਿਹੜਾ ਪਿੰਗਲਾ ਹੈ ਇਹਨੂੰ ਦਿਖਦਾ ਹੈ, ਇਹ ਉੱਤੇ ਚੜ੍ਹ ਕੇ ਉਹ ਨਹੀਂ ਤੋੜ ਸਕਦਾ ਹੈ, ਇਸ ਵਾਸਤੇ ਉਹਨਾਂ ਦੋਨਾਂ ਨੂੰ ਰਾਖੀ ਬਿਠਾ ਦਿੱਤਾ। ਸਵਾਲ ਸਾਧ ਸਿੰਘ ਜੀ ਇਸ ਤਰੀਕੇ ਸਿਰ, ਜਿਸ ਵੇਲੇ ਉਹ ਘਰੇ ਚਲਿਆ ਗਿਆ ਸਾਹੂਕਾਰ, ਦੋਨਾਂ ਨੇ ਮਨ ਦੇ ਵਿੱਚ ਇਹ ਗੱਲ ਦੀ ਵਿਚਾਰ ਕੀਤੀ। ਪਿੰਗਲਾ ਕਹਿਣ ਲੱਗਾ ਵੀ ਦੇਖ ਬਾਗ ਦੇ ਵਿੱਚ ਬੜੇ ਸੁੰਦਰ ਫਲ ਲੱਗੇ ਹੋਏ ਨੇ, ਬੜੇ ਪੱਕੇ ਪੱਕੇ ਫਲ ਨੇ, ਪਰ ਮੈਂ ਪਿੰਗਲਾ ਮੈਂ ਉੱਤੇ ਚੜ੍ਹ ਕੇ ਤੋੜ ਨਹੀਂ ਸਕਦਾ ਹਾਂ। ਦੂਸਰੇ ਪਾਸੇ ਇਹ ਕੀ ਕਾਰਨ ਲੱਗੇ, ਉਹ ਕੋਈ ਪਹਿਰੇਦਾਰ ਸੁੱਤੇ ਪਏ ਹੋ ਤੁਸੀਂ, ਤੁਹਾਨੂੰ ਪਤਾ ਨਹੀਂ ਵੀ ਇੱਥੇ ਦੀਵਾਨ ਹੋ ਰਿਹਾ ਅਤੇ ਦੂਜੇ ਪਾਸੇ ਉੱਧਰ ਸਪੀਕਰ ਲਾਇਆ ਹੋਇਆ, ਇਹ ਟਾਈਮ ਤੁਹਾਨੂੰ ਹੁਣ ਬੋਲਣ ਦਾ? ਆਹ ਘੜੀਆਂ ਨੇ, ਇਹ ਘੜੀਆਂ ਵੀ ਚੁੱਪ ਨਹੀਂ ਕੀਤਾ ਜਾਂਦਾ ਹੈ, ਕਿੰਨੇ ਪਹਿਰੇਦਾਰ ਫਿਰਦੇ ਹੋ, ਕਿੰਨੇ ਹੋਰ ਫਿਰਦੇ ਹੋ, ਜਿਹੜਾ ਆਲੇ ਦੁਆਲੇ ਬੋਲਦਾ ਤੁਸੀਂ ਉਹਨੂੰ ਜਾ ਕੇ ਚੁੱਕਦਾ ਕਰਾ ਦਿਓ। ਉਹ ਕਹਿਣ ਲੱਗਿਆ ਵੀ ਮੈਨੂੰ ਤਾਂ ਉਹ ਨਹੀਂ ਦਿੰਦਾ ਹੈ ਵੀ ਫਲ ਕਿੱਥੇ ਲੱਗੇ ਹੋਏ ਨੇ, ਇਹਨਾਂ ਕਹਿੰਦਾ। ਪਿੰਗਲਾ ਕਹਿਣ ਲੱਗਿਆ ਵੀ ਮੈਨੂੰ ਦਿਖ ਰਹੇ ਨੇ ਪਰ ਮੈਂ ਤੋੜ ਨਹੀਂ ਸਕਦਾ, ਉੱਤੇ ਚੜ੍ਹ ਨਹੀਂ ਸਕਦਾ। ਉਹ ਕਹਿੰਦੇ ਆਪਾਂ ਦੋਵੇਂ ਮਿਲ ਜਾਂਦੇ ਹਾਂ, ਦੋਹੋਂ ਮਿਲ ਕਾਰਜ ਉਪਜੈ, ਤੂੰ ਆਏ ਕਰ ਤੈਨੂੰ ਦਿੰਦਾ ਤੂੰ ਮੈਨੂੰ ਆਪਣੇ ਮੋਢਿਆਂ 'ਤੇ ਬਿਠਾ ਲੈ, ਤੋੜ ਤੋੜ ਕੇ ਨਾਲੇ ਮੈਂ ਤੈਨੂੰ ਦਈ ਉਹਨਾਂ ਮੈਂ ਆਪ ਕਹੂੰਗਾ। ਦੋਹਾਂ ਨੇ ਇਸ ਤਰ੍ਹਾਂ ਰਾਏ ਬਣਾ ਲਈ, ਇਹਨੇ ਨੇ ਆਪਣੇ ਮੋਢਿਆਂ 'ਤੇ ਪਿੰਗਲੇ ਨੂੰ ਬਿਠਾ ਲਿਆ, ਉਹ ਫਲ ਤੋੜ ਤੋੜ ਕੇ ਨਾਲੇ ਆਪ ਖਾਈ ਜਾਂਦਾ ਅਤੇ ਨਾਲੇ ਉਹਨੂੰ ਖਵਾਈ ਜਾਂਦਾ। ਇਦਨੇ ਨੂੰ ਜਿਸ ਵੇਲੇ ਉਹ ਸਾਹੂਕਾਰ ਆਇਆ, ਉਹਨੇ ਦੇਖਿਆ ਵੀ ਬੜੇ ਸੁੰਦਰ ਫਲ ਲੱਗੇ ਹੋਏ ਸੀ, ਇਸ ਵੇਲੇ ਕੋਈ ਹੋਰ ਤਾਂ ਇੱਥੇ ਆਇਆ ਨਹੀਂ, ਇਹ ਫਲ ਕਿਵੇਂ ਟੁੱਟ ਗਏ, ਕਿਹਨੇ ਖਾ ਲਏ? ਜਦੋਂ ਦੋਨਾਂ ਕੰਨੀ ਤੱਕਿਆ ਉਹਨੇ ਕਿਹਾ ਵੀ ਇਹਨਾਂ ਦੋਨਾਂ ਦੀ ਕਾਰਸ਼ ਤਾਂ ਨਹੀਂ ਹੈ, ਹੀਰ ਨੂੰ ਜਦੋਂ ਤਾੜ ਕੇ ਪੁੱਛਿਆ ਦੱਸੋ, ਫਿਰ ਉਹਨੇ ਸਾਰੀ ਗੱਲ ਦੱਸਣੀ ਪਈ। ਇਸੇ ਤਰ੍ਹਾਂ ਹੀ ਮਨ ਦਾ ਅਤੇ ਇੰਦਰੀਆਂ ਦਾ ਸੰਬੰਧ ਹੈ। ਇਕੱਲਾ ਮਨ ਵੀ ਕੁਛ ਨਹੀਂ ਕਰ ਸਕਦਾ, ਇਕੱਲਾ ਇੰਦਰੀ ਵੀ ਕੁਛ ਨਹੀਂ ਕਰ ਸਕਦੇ, ਗੂੜਾ ਸੰਬੰਧ ਹੈ ਇਹਨਾਂ ਦਾ। ਗੁਰੂ ਨਾਨਕ ਸਾਹਿਬ ਮਹਾਰਾਜ 32 ਸਾਲ ਦੀ ਆਯੂ ਤੱਕ ਗ੍ਰਹਿਸਥ ਆਸਰਮ 'ਚ ਰਹੇ। ਗ੍ਰਹਿਸਥ ਆਸਰਮ ਦਾ ਪੂਰਾ ਪੂਰਾ ਫਰਜ਼ ਨਿਭਾਉਣਾ ਕੀਤਾ। ਅੱਜ ਬੇਈ ਨਦੀ ਦੇ ਵਿੱਚ ਮਹਾਰਾਜ ਚੁੱਭੀ ਲਾ ਜਾਂਦੇ ਹਨ। ਚੁੱਭੀ ਲਾ ਕੇ ਸੱਚਖੰਡ ਦਰਗਾਹ ਵਿੱਚ ਪਹੁੰਚੇ, ਅਕਾਲ ਪੁਰਖ ਨੂੰ ਦੰਡੌਤ ਵੰਦਨਾ ਕੀਤੀ। ਅਕਾਲ ਪੁਰਖ ਨੇ ਆਪਣੇ ਗਲ ਨਾਲ ਲਾ ਕੇ ਕਹਿਣ ਲੱਗੇ, ਨਾਨਕ ਜਿਸ ਵਾਸਤੇ ਸੰਸਾਰ ਦੇ ਵਿੱਚ ਤੈਨੂੰ ਮੈਂ ਭੇਜਿਆ, ਕਿ ਉਹ ਕੰਮ ਸ਼ੁਰੂ ਕੀਤਾ ਨਹੀਂ ਦੁਨੀਆਂ ਦੇ ਭਲੇ ਵਾਸਤੇ, ਦੁਨੀਆਂ ਨੂੰ ਨਾਮ 'ਚ ਪਾਉਣ ਲੱਗੇ ਉਹ ਨਹੀਂ ਲੱਗੇ। ਕਹਿਣ ਲੱਗੇ, ਮਹਾਰਾਜ ਆਪ ਤੋਂ ਉਹਨੂੰ ਅਸੀਂ ਆਗਿਆ ਲੈਣ ਵਾਸਤੇ ਆਏ ਤੇ ਆਪ ਨੂੰ ਗੁਰੂ ਧਾਰਨ ਵਾਸਤੇ ਗੁਰਮੰਤਰ ਲੈਣ ਵਾਸਤੇ ਆਏ, ਕਿਹੜਾ ਨਾਮ ਜਪਾਈਏ? ਮੂਲ ਮੰਤਰ ਦਾ ਗੁਰਮੰਤਰ ਦਾ ਹੁਕਮ ਦਿੱਤਾ ਅਕਾਲ ਪੁਰਖ ਨੇ, ਜਾਂ ਉਹ ਸੰਸਾਰ ਦਾ ਭਲਾ ਕਰੋ, ਸੰਸਾਰ ਨੂੰ ਨਾਮ ਦੇ ਨਾਲ ਜੋੜੋ, ਭਗਤੀ ਦਾ ਉਪਦੇਸ਼ ਕਰੋ, ਕੁਰਸਤੇ ਪਈ ਦੁਨੀਆਂ ਨੂੰ ਸਿੱਧੇ ਰਸਤੇ 'ਤੇ ਲਾਓ। ਤੀਸਰੇ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਬੇਈ ਨਦੀ 'ਚੋਂ ਪ੍ਰਗਟ ਹੋਏ। ਮਾਤਾ ਭੈਣ ਨਾਨਕੀ ਜੀ ਬੜੇ ਉਦਾਸ ਬੈਠੇ ਸਨ। ਭੈਣ ਨਾਨਕੀ ਜੀ ਨੂੰ ਆ ਕੇ ਮਿਲੇ, ਕਹਿਣ ਲੱਗੇ, ਭੈਣ ਜੀ, ਸਾਨੂੰ ਅਕਾਲ ਪੁਰਖ ਵੱਲੋਂ ਜੋ ਡਿਊਟੀ ਲੱਗੀ ਆ, ਹੁਕਮ ਹੋਇਆ ਹੈ, ਅਸੀਂ ਤਾਂ ਸੰਸਾਰ ਦੇ ਭਲੇ ਵਾਸਤੇ, ਹੁਣ ਸੰਸਾਰ ਦਾ ਭਲਾ ਕਰਨ ਵਾਸਤੇ ਜਾਣਾ ਹੈ। ਆਹ ਜਿਹੜੇ ਮੇਰੇ ਸਾਹਿਬਜ਼ਾਦੇ ਹਨ ਲਖਮੀ ਦਾਸ ਅਤੇ ਸ਼੍ਰੀ ਚੰਦ ਜੀ, ਇਹਨਾਂ ਦੀ ਤੁਸੀਂ ਸੰਭਾਲ ਕਰਨੀ। ਉੱਧਰ ਮੋਦੀਖਾਨੇ ਦੇ ਦੌਲਤ ਖਾਂ ਨਾਲ ਸਾਰਾ ਹਿਸਾਬ ਕਿਤਾਬ ਨਿਬੇੜ ਕੇ ਗੁਰੂ ਬਾਬਾ ਜੀ ਘਰਬਾਰ ਦਾ ਤਿਆਗ ਕਰਕੇ ਉਦਾਸੀਆਂ ਦਾ ਬਾਣਾ ਪਾ ਲਿਆ। ਸਾਹ ਉਦਾਸੀਆਂ ਦਾ ਬਾਣਾ ਸਾਧੂਆਂ ਦਾ ਪਾ ਕੇ ਸ਼ਮਸ਼ਾਨ ਭੂਮਿਕਾ ਜਾ ਬੈਠੇ। ਹੁਣ ਆਪਣੀ ਮੌਜ ਦੇ ਨਾਲ, ਜਿਵੇਂ ਕੋਈ ਮਸਤਾਨੇ ਪਖੀਰ ਬੋਲਦੇ ਹੁੰਦੇ ਨੇ, ਆਪਣੀ ਮੌਜ ਨਾਲ ਬੋਲਦੇ, ਨਾ ਕੋਈ ਹਿੰਦੂ ਹੈ ਦੁਨੀਆਂ 'ਚ, ਨਾ ਕੋਈ ਮੁਸਲਮਾਨ। ਇਹ ਉਸ ਵੇਲੇ ਮਹਾਰਾਜ ਨੇ ਕਈ ਗੁਰਬਾਣੀ ਦੇ ਵਿੱਚ ਸ਼ਬਦ ਆਉਂਦੇ ਨੇ ਉਚਾਰਨ ਕੀਤੇ, ਆਪਣੀ ਮਸਤੀ 'ਚ ਬੋਲਦੇ ਨੇ। ਕੋਈ ਤਾਂ ਕਹਿੰਦਾ ਵੀ ਇਹਨਾਂ ਦੇ 3 ਦਿਨ ਬੇਈ ਨਦੀ 'ਚ ਰਹੇ ਨੇ, ਦਿਮਾਗ 'ਚ ਪਾਣੀ ਪੈ ਗਿਆ, ਇਹ ਤਾਂ ਕਮਲੇ ਹੋਏ ਨੇ। ਕੋਈ ਕਹਿੰਦਾ ਇਹਨਾਂ ਨੂੰ ਭੂਤ ਚਿੰਬੜਿਆ ਹੋਇਆ, ਕੋਈ ਕੁਛ ਬੋਲਦਾ। ਮੂਲ ਚੰਦ ਆਪ ਜੀ ਦਾ ਸਹੁਰਾ ਸੀ, ਜਦੋਂ ਉਹਨੂੰ ਪਤਾ ਲੱਗਿਆ, ਉਸਦੇ ਆਪਣੇ ਨਾਲ ਇੱਕ ਸ਼ਿਆਮਾ ਪੰਡਿਤ ਸੀ ਜਿਹੜਾ ਭੂਤ ਵਿੱਦਿਆ ਕੁਛ ਮੰਤਰ ਯੰਤਰ ਜਾਣਦਾ ਸੀ, ਉਹਨੂੰ ਨਾਲ ਲੈ ਕੇ ਆਏ ਅਤੇ ਸ਼ਮਸ਼ਾਨ ਭੂਮਿਕਾ 'ਚ ਬੈਠਿਆਂ ਨੂੰ ਦੇਖ ਕੇ ਕਹਿਣ ਲੱਗੇ, ਜੇ ਤੁਸੀਂ ਸਾਧੂ ਬਣਨਾ ਸੀ ਫਿਰ ਵਿਆਹ ਸ਼ਾਦੀ ਕਾਹਨੂੰ ਕਰਾਉਣੀ ਸੀ? ਘਰ ਦੇ ਵਿੱਚ ਬੈਠ ਕੇ ਕਿਹੜਾ ਭਜਨ ਨਹੀਂ ਹੁੰਦਾ ਹੈ? ਉਸ ਤੋਂ ਬਾਅਦ ਗੁਰੂ ਬਾਬਾ ਜੀ ਚੁੱਪ ਕਰੇ ਬੈਠ ਰਹੇ, ਕੋਈ ਜਵਾਬ ਨਹੀਂ ਦਿੱਤਾ। ਸ਼ਿਆਮਾ ਪੰਡਿਤ ਕਹਿਣ ਲੱਗਿਆ, ਤੁਸੀਂ ਮਾੜਾ ਜਿਹਾ ਪਰੇ ਹੋ ਜਾਓ, ਮੈਂ ਗੱਲ ਕਰਕੇ ਦੇਖਦਾ ਇਹਨਾਂ ਨਾਲ ਵੀ ਕੀ ਇਹਨਾਂ ਨੂੰ ਭੂਤ ਚਿੰਬੜਿਆ ਜਾਂ ਕੀ ਕਸਰ ਹੈ। ਉਹ ਫਿਰ ਹੌਲੀ ਹੌਲੀ ਸਮਝਾਉਣ ਲੱਗਿਆ, ਦੇਖੋ ਤੁਹਾਡੇ ਘਰ ਦੇ ਵਿੱਚ ਰੰਗ ਲੱਗਿਆ ਹੋਇਆ ਸੀ, ਤੁਹਾਨੂੰ ਪਰਮੇਸ਼ਰ ਨੇ 2 ਸਾਹਿਬਜ਼ਾਦੇ ਬਖਸ਼ੇ ਨੇ, ਚੰਗੀ ਨੌਕਰੀ ਲੱਗੀ ਹੋਈ ਸੀ, ਬੜਾ ਸੋਹਣਾ ਤੁਹਾਡਾ ਇੱਜ਼ਤ ਸਤਿਕਾਰ ਸੀ, ਘਰੇ ਬੈਠਿਆਂ ਕਿਹੜਾ ਭਜਨ ਪਾਠ ਨਹੀਂ ਹੁੰਦਾ ਹੈ, ਭਗਤੀ ਨਹੀਂ ਹੁੰਦੀ ਹੈ। ਗੁਰੂ ਬਾਬਾ ਜੀ ਨੇ ਉਸ ਸਮੇਂ ਪੰਡਿਤ ਨੂੰ ਸਮਝਾਉਂਦਿਆਂ ਹੋਇਆਂ ਗੁਰਬਾਣੀ ਸ਼ਬਦ ਉਚਾਇਆ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾ ਪੜ੍ਹੀਆ ਪੰਡਿਤ ਕਰੋ ਵਿਚਾਰੋ, ਸਵਾਮੀ ਪੰਡਤਾ ਤੁਮ ਦੇਹੋ ਮਤੀ, ਕਿਣ ਵਿਦ ਪਾਪ ਪ੍ਰਾਣ ਪਤੀ। ਗੁਰੂ ਬਾਬਾ ਜੀ ਉਪਦੇਸ਼ ਕਰਦੇ ਹਨ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਜੀ, ਰਾਜਾ ਬਾਲਕ ਨਗਰੀ ਦੁਸ਼ਟਾਂ ਨਾਲ ਪਿਆਰੋ ਜੀ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਜੀ, ਰਾਜਾ ਬਾਲਕ ਨਗਰੀ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਦੋਏ ਮਾਈ ਦੋਏ ਬਾਪਾ ਪੜ੍ਹੀਆ ਪੰਡਿਤ ਕਰੋ ਵਿਚਾਰੋ ਸਵਾਮੀ ਪੰਡਤਾਂ ਤੁਮ ਦੇਹੋ ਮਤੀ ਕਿਨ ਵਿਦ ਪਾਵੋ ਪ੍ਰਾਨ ਪਤੀ। ਉਹ ਸਿਆਮੇ ਪੰਡਿਤ ਨੂੰ ਗੁਰੂ ਬਾਬਾ ਜੀ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਇਹ ਜਿਹੜਾ ਸਰੀਰ ਹੈ ਇਹ ਕਿਸਮ ਦੀ ਨਗਰੀ ਹੈ। ਨਗਰੀ ਵੀ ਕਹੀ ਜੀ ਹੈ ਕੱਚੀ ਨਗਰੀ ਹੈ। ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਛੀ ਵਸੇ ਵਿਚਾਰਾ। ਇਹ ਸਰੀਰ ਹੱਡ ਮਾਸ ਨਾੜੀਆਂ ਦਾ ਇੱਕ ਪਿੰਜਰਾ ਹੀ ਹੈ। ਇਹ ਕਾਇਆ ਰੂਪੀ ਜਿਹੜੀ ਨਗਰੀ ਹੈ ਇਹ ਵੀ ਕੱਚੀ ਹੈ। ਗੁਰਬਾਣੀ ਚ ਫਰਮਾਉਂਦੇ ਹਨ ਗੁਰੂ ਮਹਾਰਾਜ ਹੱਡ ਮਾਸ ਨਾੜੀਆਂ ਦਾ ਇਹ ਪਿੰਜਰ ਜਿਹਦਾ ਬੰਦਿਆ ਮਾਣ ਕਰਦਾ ਹੱਡ ਮਾਸ ਨਾੜੀਆਂ ਦਾ ਪਿੰਜਰ ਜਿਹਦਾ ਤੂੰ ਗਮਾਨ ਕਰਦਾ। ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਛੀ ਵਸੇ ਵਿਚਾਰਾ। ਇਹ ਸਰੀਰ ਹੱਡ ਮਾਸ ਨਾੜੀਆਂ ਦਾ ਇੱਕ ਪਿੰਜਰਾ ਹੈ। ਇਹਦੇ ਵਿੱਚ ਜੀਵ ਆਤਮਾ ਰੂਪੀ ਪੰਛੀ ਵਚ ਰਿਹਾ ਹੈ। ਉਧਰ ਗੁਰੂ ਮਹਾਰਾਜ ਉਪਦੇਸ਼ ਕਰਦੇ ਹੋਏ ਫਰਮਾਉਂਦੇ ਹਨ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰ। ਇਹ ਸਵਾਮੀ ਪੰਡਿਤ ਜੀ ਇਹ ਸਰੀਰ ਰੂਪੀ ਨਗਰੀ ਹੈ ਜਿਹੜੀ ਕੱਚੀ ਹੈ ਔਰ ਜਿਹੜਾ ਇਹਦਾ ਰਾਜਾ ਹੈ ਮਨ ਉਹ ਬਾਲਕ ਹੈ। ਉਹਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਸ਼ਟਾਂ ਨਾਲ ਪਿਆਰ ਪੈ ਗਿਆ। ਦੱਸ ਤੂੰ ਕਿਹੜੀ ਵਿਧੀ ਦੁਆਰਾ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ। ਸਾਧ ਸਾਧ ਸਿੰਘ ਜੀ ਜਾਣੀ ਇਹਨਾਂ ਦਾ ਮਨ ਔਰ ਇੰਦਰੀਆਂ ਦਾ ਬੜਾ ਗੂੜਾ ਸੰਬੰਧ ਹੈ। ਇਹ ਸਵਾਲ ਰੱਖਿਆ ਵਰਮਾ ਦੇ ਪੁੱਤਰਾਂ ਨੇ। ਵਰਮਾ ਜੀ ਦੇ ਅੱਗੇ ਕਹਿਣ ਲੱਗੇ ਪਿਤਾ ਜੀ ਮਨ ਇੰਦਰੀਆਂ ਤੋਂ ਪਰੇ ਕਿਵੇਂ ਹੋ ਸਕਦਾ ਹੈ, ਇੰਦਰੀਆਂ ਨਾਲੋਂ ਅਟੈਚਮੈਂਟ ਕਿਵੇਂ ਟੁੱਟ ਸਕਦੀ ਹੈ। ਇਹ ਸਵਾਲ ਸੁਣ ਕੇ ਵਰਮਾ ਜੀ ਚੁੱਪ ਹੋ ਗਏ, ਕੋਈ ਜਵਾਬ ਨਹੀਂ ਆਇਆ। ਭਾਵੇਂ ਸਵਾਲ ਵੀ ਇਹ ਵੱਡਾ ਹੈ, ਪਰ ਜਿਹਨੂੰ ਨਹੀਂ ਸਮਝ, ਜਿਹਨੂੰ ਸਮਝ ਆ ਗਈ ਉਹਦੇ ਵਾਸਤੇ ਗੱਲ ਵੀ ਕੁਛ ਨਹੀਂ। ਬੋਲਿਆ ਕੁਛ ਗੱਲ ਹੈ ਅਲ ਬਲੱਲੀ, ਜਿਹਨੇ ਸਮਝ ਲਈ ਉਹਨੂੰ ਹੈ ਸਵੱਲੀ। ਜਿਹਦੇ ਸਵਾਲ ਕੋਈ ਸਮਝ ਆ ਗਿਆ ਉਹਦੇ ਵਾਸਤੇ ਕੁਛ ਨਹੀਂ, ਜਿਹੜਾ ਉਲਝ ਗਿਆ ਉਹਨਾਂ ਦੇ ਪਾਸ ਦਾ ਪਹਾੜ ਆ ਗਿਆ। ਸਵਾਲ ਥੋੜ੍ਹੇ ਵਰਮਾ ਜੀ ਚੁੱਪ ਹੋ ਜਾਂਦੇ ਨੇ, ਕੋਈ ਸਵਾਲ ਦਾ ਜਵਾਬ ਜਦੋਂ ਨਾ ਆਇਆ ਤਾਂ ਚਾਰੇ ਰਿਕਸ਼ਿਆਂ ਦੇ ਮਨ ਵਿੱਚ ਕੁਛ ਮਾਣ ਆਇਆ, ਨੀਵੀਂ ਪਾ ਕੇ ਮੁਸਕੜੀ ਹੱਸਣ ਲੱਗ ਗਏ। ਦੇਖੋ ਸਾਡਾ ਪਿਤਾ ਵਰਮਾ ਸ੍ਰਿਸ਼ਟੀ ਦਾ ਕਰਤਾ, ਇਹਨੂੰ ਸਾਡੇ ਸਵਾਲ ਦਾ ਜਵਾਬ ਨਹੀਂ ਆਇਆ। ਉੱਧਰ ਪਰਮੇਸ਼ਰ ਨੂੰ ਮਾਣ ਨਹੀਂ ਪਾਉਂਦਾ, ਹਰਜੀ ਉਹ ਹੰਕਾਰ ਨਾ ਪਾ ਵੀ ਵੇਦ ਕੋਈ ਸੁਣਾ। ਹੰਕਾਰ ਮੂਹੇ ਸੇ ਵਿਗਤੀ ਗਏ, ਉਹਨਾਂ ਦੀ ਗਤੀ ਨਹੀਂ ਹੋਈ ਹੈ। ਰੱਬ ਦੇ ਦਾਤੇ ਦਾ ਗਰੀਬੀ ਪਾਉਂਦੀ ਹੈ, ਕਹੋ ਨਾਨਕ ਜਿਸ ਕੇ ਹਿਰਦੇ ਗਰੀਬੀ ਵਸਾਵੇ। ਹਾਂ ਤਿਸ ਕੋਲ ਕਮਾਇਆ ਗੁਰਮਤਿ ਹਿਰਦੇ ਗਰੀਬੀ ਆਵੇ। ਸਵਾਉ ਰੱਬ ਦੇ ਦਾਤੇ ਗਰੀਬੀ ਪ੍ਰਵਾਨ ਹੈ, ਹੰਕਾਰ ਨਹੀਂ ਹਰ ਜੀ ਨੂੰ ਪਾਉਂਦਾ। ਪਰਮੇਸ਼ਰ ਨੇ ਹੰਸ ਦਾ ਰੂਪ ਧਾਰ ਕੇ ਸਾਹਮਣੇ ਆ ਬੈਠਿਆ ਚਾਰੇ ਰਿਸ਼ੀਆਂ ਨੇ। ਜਦੋਂ ਚਾਰਾਂ ਰਿਸ਼ੀਆਂ ਨੇ ਹੰਸ ਕੰਨੀ ਨੂੰ ਦੇਖ ਰਹੇ ਨੇ ਅਤੇ ਹੰਸ ਉਹਨਾਂ ਕੰਨੀ ਨੂੰ ਦੇਖ ਰਿਹਾ। ਪੁੱਛਣ ਲੱਗੇ ਉਹ ਵਰਮਾ ਦੇ ਪੁੱਤਰ ਰਿਸ਼ੀ ਕਹਿਣਗੇ ਹੰਸ ਨੂੰ ਵੀ ਤੂੰ ਕੌਣ ਹੈ? ਤਾਂ ਥੀਤਾ ਉਹ ਪਰਮੇਸ਼ਰ ਦਾ ਇੱਕ ਹੰਸ ਦਾ ਰੂਪ ਧਾਰਿਆ ਸੀਗਾ ਪਰਮੇਸ਼ਰ ਨੇ। ਉਹ ਰਿਸ਼ੀਆਂ ਨੂੰ ਕਹਿਣ ਲੱਗਿਆ ਚਾਰਾਂ ਨੂੰ, ਕਹਿੰਦਾ ਅਜੇ ਤੱਕ ਤੁਹਾਨੂੰ ਸਵਾਲ ਕਰਨ ਦਾ ਪਤਾ ਨਹੀਂ ਹੈਗਾ, ਜਵਾਬ ਤੁਹਾਨੂੰ ਕੀ ਦਿੱਤਾ ਜਾਵੇ? ਕਹਿਣ ਲੱਗੇ ਸਵਾਲ ਕਰਨ ਦਾ ਸਾਨੂੰ ਕਿਵੇਂ ਨਹੀਂ ਪਤਾ ਹੈ? ਕਹਿੰਦੇ ਦੱਸੋ ਵੀ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਤਾਂ ਗਿਆਨ ਹੈ ਵੀ ਸਾਰਿਆਂ ਦਾ ਪੰਜ ਤੱਤਾਂ ਦਾ ਹੀ ਸਰੀਰ ਹੈ ਨਾ, ਕੀੜੀ ਤੋਂ ਲੈ ਕੇ ਬਰਮਾ ਤੱਕ ਸਾਰਿਆਂ ਦਾ ਪੰਜ ਤੱਤਾਂ ਦਾ ਹੀ ਸਰੀਰ ਹੈ। ਮਿੱਟੀ ਪਾਣੀ ਅੱਗ ਹਵਾ ਆਕਾਸ, ਪੰਜ ਤੱਤ ਕੋ ਤਨ ਰਚਿਓ ਜਾਣੋ ਚਤਰ ਸੁਜਾਨ, ਇਹ ਪੰਜੇ ਤੱਤਾਂ ਦੇ ਸਰੀਰ ਨੇ, ਭਾਵਾਂ ਕੀੜੀ ਦਾ ਲੈ ਲਓ ਭਾਵਾਂ ਬਰਮਾ ਦਾ ਲੈ ਲਓ। ਇਸ ਗੱਲ ਦਾ ਤੁਹਾਨੂੰ ਗਿਆਨ ਹੈ ਨਾ? ਕਹਿੰਦੇ ਹਾਂਜੀ ਇਸ ਗੱਲ ਦਾ ਤਾਂ ਗਿਆਨ ਹੈ ਸਾਨੂੰ। ਫਿਰ ਸੇਵਾ ਇਹਨਾਂ 'ਚ ਬ੍ਰਹਮ ਆਤਮਾ ਇੱਕੋ ਹੀ ਹੈ, ਚੇਤਨ ਸੇਵਾ ਚੇਤਨ ਆਤਮਾ ਤੱਤ ਵੀ ਸਾਰਿਆਂ ਵਿੱਚ ਇੱਕੋ ਹੀ ਹੈ, ਇਹਦਾ ਵੀ ਪਤਾ ਨਾ ਤੁਹਾਨੂੰ? ਕਹਿੰਦੇ ਹਾਂਜੀ ਇਹਦਾ ਵੀ ਪਤਾ। ਫਿਰ ਪੁੱਛਦੇ ਕਿਹਦੇ ਕੋਲੋਂ ਵੀ ਤੂੰ ਕੌਣ ਹੈ? ਪੰਜੇ ਤੱਤਾਂ ਦਾ ਮੇਰਾ ਹੰਸ ਦਾ ਸਰੀਰ ਹੈ, ਮੇਰਾ ਵੀ ਪੰਜ ਤੱਤਾਂ ਦਾ, ਤੁਹਾਡਾ ਵੀ ਪੰਜ ਤੱਤਾਂ ਦਾ, ਭਾਵੇਂ ਮਨੁੱਖ ਸਰੀਰ ਹੈ। ਸੇਵਾ ਚੇਤਨ ਆਤਮਾ ਤੁਹਾਡੇ 'ਚ ਵੀ ਉਹੀ ਹੈ, ਮੇਰੇ 'ਚ ਵੀ ਉਹੀ ਹੈ। ਫਿਰ ਇਹ ਗੱਲ ਕਿਹਦੇ ਕੋਲੋਂ ਪੁੱਛ ਰਹੇ ਹੋ ਵੀ ਤੂੰ ਕੌਣ ਹੈ, ਜਾਂ ਤੁਹਾਨੂੰ ਇਸ ਗੱਲ ਦਾ ਗਿਆਨ ਹੈ? ਤੁਹਾਨੂੰ ਤਾਂ ਇਹ ਸਵਾਲ ਕਰਨ ਦਾ ਵੀ ਨਹੀਂ ਪਤਾ। ਇਹ ਯਥਾਰਥ ਗੱਲ ਜਦੋਂ ਸੁਣੀ ਉਸੇ ਵੇਲੇ ਉਹਨਾਂ ਦਾ ਮਾਨ ਢੈਲਾ ਹੋ ਗਿਆ, ਨੀਵੀਂ ਪਏ, ਬੜੇ ਸ਼ਰਮਸ਼ਾਰ ਹੋਏ। ਸਾਨੂੰ ਤਾਂ ਇਹ ਮਾਣ ਹੋਇਆ ਕਿ ਵੀ ਸਾਡੇ ਪਿਤਾ ਪਰਮਾ ਤੋਂ ਸਵਾਲ ਦਾ ਜਵਾਬ ਨਹੀਂ ਆਇਆ, ਪਰ ਇਹਨੇ ਤਾਂ ਸਾਨੂੰ ਇੱਥੇ ਲਾਹ ਤਾਂ ਵੀ ਤੁਹਾਨੂੰ ਅਜੇ ਸਵਾਲ ਕਰਨ ਦਾ ਵੀ ਨਹੀਂ ਪਤਾ ਹੈਗਾ, ਜਵਾਬ ਕੀ ਦਿੱਤਾ ਜਾਵੇ ਸਾਨੂੰ? ਜਦੋਂ ਉਹਨਾਂ ਨੇ ਨੀਵੀਂ ਪਾਈ ਤਾਂ ਉੱਪਰ ਤਾਣ ਉਠਾ ਕੇ ਦੇਖਿਆ ਤਾਂ ਕੋਈ ਹੰਸ ਨਹੀਂ ਹੈ ਉੱਥੇ। ਉਸੇ ਵੇਲੇ ਉਹਨਾਂ ਨੇ ਸਮਝਿਆ ਵੀ ਇਹ ਤਾਂ ਪਰਮੇਸ਼ਰ ਨੇ ਸਾਡਾ ਮਾਣ ਹੌਲਾ ਕੀਤਾ, ਇਹ ਤਾਂ ਪਰਮੇਸ਼ਰ ਆਪ ਆਇਆ ਸੀ, ਹੰਸ ਕੌਣ ਸੀਗਾ? ਕਿਉਂਕਿ ਚਾਰੇ ਭਗਤ ਸਨ, ਪਰਮੇਸ਼ਰ ਦੇ ਅਨੰਤ ਭਗਤ ਸਨ, ਬ੍ਰਹਮ ਗਿਆਨੀ ਸਨ, ਰਿਸ਼ੀ ਸਨ। ਚਾਰਾਂ ਨੇ ਫਿਰ ਬੜਾ ਬਰਲਾਪ ਕਰਿਆ, ਅਰਦਾਸ ਕੀਤੀ। ਪਰਮੇਸ਼ਰ ਪ੍ਰਗਟ ਹੋ ਜਾਂਦੇ ਹਨ, ਪ੍ਰਗਟ ਹੋ ਕੇ ਉਹਨਾਂ ਦੇ ਸਿਰ 'ਤੇ ਹੱਥ ਰੱਖ ਕੇ ਤਲਾਸਾ ਦਿੱਤਾ, ਕਹਿੰਦੇ ਭਾਈ ਮਾਣ ਨਹੀਂ ਕਰੀਦਾ ਹੈ ਕਿਸੇ ਵੀ ਗੱਲ ਦਾ। ਹਾਂ ਤੁਸੀਂ ਪੁੱਛੋ ਤੁਹਾਨੂੰ ਕੀ ਪੁੱਛਣਾ ਚਾਹੁੰਦੇ ਹੋ? ਕਹਿੰਦੇ ਮਹਾਰਾਜ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਮਨ ਇੰਦਰੀਆਂ ਤੋਂ ਪਰੇ ਕਿਵੇਂ ਹੋ ਸਕਦਾ ਹੈ, ਮਨ ਦੀ ਇੰਦਰੀਆਂ ਨੂੰ ਅਟੈਚਮੈਂਟ ਕਿਵੇਂ ਟੁੱਟ ਸਕਦੀ ਹੈ? ਕਹਿਣ ਲੱਗੇ ਸ਼ਬਦ ਸੁਰਤ ਦੇ ਵਿਆਸ ਤੋਂ ਬਿਨਾਂ ਮਨ ਇੰਦਰੀਆਂ ਤੋਂ ਪਰੇ ਨਹੀਂ ਹੋ ਸਕਦਾ, ਔਰ ਜਿੰਨਾ ਚਿਰ ਮਨ ਇੰਦਰੀਆਂ ਨੂੰ ਨਹੀਂ ਜਿੱਦਾਂ ਉਹਨਾਂ ਚਿਰ ਮੁਕਤ ਵੀ ਨਹੀਂ ਹੋ ਸਕਦਾ ਹੈ। ਇਸੇ ਕਰਕੇ ਗੁਰੂ ਮਹਾਰਾਜ ਨੇ ਵੀ ਗੁਰਬਾਣੀ ਦੇ ਵਿੱਚ ਸਾਨੂੰ ਐਸਾ ਉਪਦੇਸ਼ ਕੀਤਾ ਹੈ, ਸ਼ਬਦ ਸੁਰਤ ਪਵ ਸਾਗਰ ਤਰੀਆ ਨਾਨਕ ਨਾਮ ਬਖਾਣੇ ਜੀ, ਸ਼ਬਦ ਸੁਰਤ ਪਵ ਸਾਗਰ ਨਾਨਕ ਨਾਮ ਬਖਾਣੇ ਜੀ। I'm gonna make it.
ਸਾਗਰ ਤਰੀਏ ਨਾਨਕ ਨਾਮ ਕਾਏ ਅੰਦਰ ਸੁਰਲ ਮਨ ਸਾਗਰ ਨਾਨਕ ਨਾਮ
ਸੁਰਤ ਪਦ ਸਾਗਰ ਤਰੀਏ ਨਾਨਕ ਨਾਮ ਵਖਾਣੇ। ਇਹ ਸੰਸਾਰ ਕੌਜਲ ਨੂੰ ਤਰਨ ਵਾਸਤੇ ਸ਼ਬਦ ਸੁਰਤ ਦਾ ਅਭਿਆਸ ਹੈ। ਸ਼ਬਦ ਸੁਰਤ ਦੇ ਅਭਿਆਸ ਨਾਲ ਮਨ ਇੰਦਰੀਆਂ ਤੋਂ ਪਰੇ ਹੁੰਦਾ ਹੈ, ਇੰਦਰੀਆਂ ਨਾਲ ਅਟੈਚਮੈਂਟ ਉੱਠਦੀ ਹੈ ਅਤੇ ਮਨ 'ਤੇ ਫਤਿਹ ਪੈਂਦੀ ਹੈ। ਖਾਹੇ ਕਾਟੇ ਮਿਟੇ ਗਮਨ ਫਤਿਹ ਪਈ ਮਨ ਜੀ। ਸਾਧ ਸਿੰਘ ਜੀ ਇਸ ਤਰੀਕੇ ਸਿਰ ਬਾਣੀ ਪੰਜੇ ਤੱਤਾਂ ਦਾ ਸਭ ਦਾ ਸਰੀਰ ਹੈ, ਕੀੜੀ ਤੋਂ ਲੈ ਕੇ ਬਰਮਨ ਤੱਕ। ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ ਜਿਹੋ ਜਿਹੇ ਕੰਮ ਕਰਨ ਲੱਗੇ ਉਹਨਾਂ ਦੇ ਨਾਮ ਪੈ ਗਏ। ਉਹਨਾਂ ਸਮਿਆਂ ਦੇ ਵਿੱਚ ਸ਼ੂਦਰ ਲੋਕਾਂ ਨੂੰ ਮੱਥੇ ਵੀ ਨਹੀਂ ਤੇ ਲਾਉਂਦੇ, ਉਪਦੇਸ਼ ਤਾਂ ਕੀ ਦੇਣਾ ਸੀ। ਸਾਹਿਬ ਉਸ ਵੇਲੇ ਭਗਤ ਰਵਿਦਾਸ ਜੀ ਨੇ ਜਾ ਕੇ ਚਮਾਰਾਂ ਦੇ ਘਰ ਰਘੂ ਦੇ ਘਰ ਜਨਮ ਲੈ ਲਿਆ। ਪੰਜ ਦਿਨ ਲੰਘ ਚੁੱਕੇ ਨੇ, ਬੜਾ ਸੁੰਦਰ ਬਾਲਕ ਨੇ ਜਨਮ ਲਿਆ। ਪਿਛਲੀ ਉਮਰ ਦੇ ਵਿੱਚ ਬੜੀ ਖੁਸ਼ੀਆਂ ਹੋਈਆਂ, ਬੜੀਆਂ ਵਧਾਈਆਂ ਮਿਲੀਆਂ, ਪਰ ਇੱਕ ਪਾਸੋਂ ਬਹੁਤ ਹੀ ਚਿੰਤਾ ਖੜੀ ਹੋ ਗਈ। ਬਾਲਕ ਰੋਈ ਜਾਂਦਾ ਹੈ ਅਤੇ ਦੁੱਧ ਨਹੀਂ ਚੁੰਘ ਰਿਹਾ ਹੈ, ਪਿਛਲੇ ਜਨਮ ਦਾ ਗਿਆਨ ਹੈ। ਇੱਕ ਗਲਤੀ ਦੇ ਕਾਰਨ ਮੈਨੂੰ ਇੱਥੇ ਜਨਮ ਦੇ ਦਿੱਤਾ, ਜੇ ਮੈਂ ਦੁੱਧ ਚੁੰਘ ਲਿਆ ਹੋ ਸਕਦਾ ਕਿਤੇ ਇੱਦੋਂ ਵੀ ਹੋਰ ਥੱਲੇ ਵਾਲੀ ਕਿਤੇ ਹੋਰ ਕਿਸੇ ਜੂਨੀ 'ਚ ਨਾ ਚਲਿਆ ਜਾਵਾਂ। ਉੱਧਰ ਸਵਾਮੀ ਰਾਮਾਨੰਦ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰਕੇ ਬੈਠੇ ਨੇ। ਪਰਮੇਸ਼ਰ ਵੱਲੋਂ, ਅਕਾਲ ਪੁਰਖ ਵੱਲੋਂ ਆਕਾਸ਼ਬਾਣੀ ਹੋਈ, ਕਹਿੰਦੇ ਗਲਤੀ ਤਾਂ ਥੋੜ੍ਹੀ ਕੀਤੀ ਸੀ, ਸਜ਼ਾ ਜ਼ਿਆਦਾ ਦਿੱਤੀ। ਹੁਣ ਤੁਸੀਂ ਉਸਨੂੰ ਜਿਤਨਾ ਚਿਰ ਜਾ ਕੇ ਚਰਨਾਮਤ ਨਹੀਂ ਦਿੰਦੇ ਹੋਵੋਗੇ, ਸਿਰ 'ਤੇ ਹੱਥ ਰੱਖ ਕੇ ਦਿਲਾਸਾ ਨਹੀਂ ਦੇ ਕੇ ਆਉਂਦੇ, ਉਤਨਾ ਚਿਰ ਉਸਨੇ ਦੁੱਧ ਨਹੀਂ ਚੁੰਘਣਾ ਹੈ। ਅੱਜ ਸਵੇਰੇ ਹੀ ਸਵਾਮੀ ਰਾਮਾਨੰਦ ਜੀ ਆਪਣੇ ਡੇਰਿਓਂ ਚੱਲ ਪਏ। ਉੱਧਰ ਰਵਿਦਾਸ ਭਗਤ ਦਾ ਪਿਤਾ ਰਘੂ ਬੜਾ ਉਦਾਸ ਚਿੱਤ, ਪੰਜ ਦਿਨ ਹੋ ਗਏ ਬਾਲਕ ਦੁੱਧ ਨਹੀਂ ਚੁੰਘਦਾ ਅਤੇ ਰੋਈ ਜਾਂਦਾ। ਬਾਹਰ ਨੂੰ ਚੱਲੇ ਨੇ, ਕੋਈ ਪਤਾ ਸੱਦਾ ਕਿਸੇ ਜੋਤਸ਼ੀ ਤੋਂ ਲੈਣ ਜਾਂ ਕੋਈ ਦਵਾਈ ਬੂਟੀ। ਕੁਦਰਤੋਂ ਜਿਸ ਵੇਲੇ ਆਪਣੇ ਵਿਹੜੇ ਕੰਨੀ ਨੂੰ ਆਉਂਦੇ ਦੇਖੇ ਸਵਾਮੀ ਰਾਮਾਨੰਦ ਜੀ, ਬਹੁਤ ਮਨ 'ਚ ਖੁਸ਼ੀ ਹੋਈ ਅਤੇ ਬੜੇ ਹੈਰਾਨ ਹੋਏ, ਦੂਰੋਂ ਹੀ ਪੈ ਕੇ ਡੰਡੌਤ ਵੰਦਨਾ ਕੀਤੀ। ਧੰਨ ਭਾਗ, ਅੱਜ ਭਗਵਾਨ ਨੇ, ਪਰਮੇਸ਼ਰ ਨੇ ਸਾਡੇ ਗ੍ਰਹਿ ਵਿੱਚ ਸਾਡੇ ਵਿਹੜੇ 'ਚ ਚਰਨ ਪਾਏ ਹਨ। ਕਿਉਂ ਭਾਈ ਰਘੂ ਰਾਜੀ ਖੁਸ਼ੀ ਹੈ, ਮਹਾਰਾਜ ਆਪਦੀ ਕਿਰਪਾ ਨਾਲ ਰਾਜੀ ਖੁਸ਼ੀਆਂ, ਆਪਦੀ ਦਾਤ ਬਖਸ਼ੀ ਹੋਈ, ਇੱਕ ਬੱਚੇ ਨੇ ਜਨਮ ਲਿਆ ਸਾਡੇ ਗ੍ਰਹਿ 'ਚ। ਪਰ ਉਹ ਪੰਜ ਦਿਨ ਹੋ ਚੁੱਕੇ, ਰੋਈ ਜਾਂਦਾ, ਦੁੱਧ ਨਹੀਂ ਚੁੰਘ ਰਿਹਾ। ਚੱਲ ਭਾਈ, ਸਾਨੂੰ ਜਾ ਕੇ ਦਿਖਾਓ ਬਾਲਕ ਨੂੰ। ਘਰੇ ਚਲੇ ਗਏ। ਭਗਤ ਰਵਿਦਾਸ ਜੀ ਨੂੰ ਲਿਆਂਦਾ, ਪੰਜ ਦਿਨ ਦੀ ਅਵਸਥਾ ਹੈ। ਸਵਾਮੀ ਰਾਮਾਨੰਦ ਜੀ ਨੇ ਸਿਰ 'ਤੇ ਹੱਥ ਰੱਖ ਕੇ ਦਿਲਾਸਾ ਦਿੱਤਾ, ਕੋਈ ਗੱਲ ਨਹੀਂ ਪੁੱਤਰ, ਜੋ ਕੁਛ ਹੋਣਾ ਸੀ ਹੋ ਗਿਆ। ਰਾਮ ਨਾਮ ਦਾ ਸਿਮਨ ਕਰ, ਪਰਮਾਤਮਾ ਤੇਰੀਆਂ ਸਾਰੀਆਂ ਇੱਛਾ ਪੂਰੀਆਂ ਕਰੂਗਾ। ਔਰ ਆਪਣੇ ਚਰਨਾਂ ਦਾ ਚਰਨਾਮਤ ਉਸਦੇ ਮੁਖ 'ਚ ਪਾਇਆ, ਉਸੇ ਵੇਲੇ ਰੋਣ ਤੋਂ ਬੰਦ ਹੋ ਜਾਂਦੇ ਨੇ ਭਗਤ ਰਵਿਦਾਸ, ਦੁੱਧ ਚੁੰਘਣ ਲੱਗ ਗਏ। ਸਾਧ ਸਿੰਘ ਜੀ, ਉਹ ਭਗਤ ਰਵਿਦਾਸ ਜੀ ਦਾ ਜਨਮ ਦਿਨ ਹੋਇਆ ਅੱਜ। ਬਚਪਨ ਦੀ ਅਵਸਥਾ ਵਿੱਚ ਵੀ ਸਿਮਨ ਭਜਨ ਕਰਦੇ ਹਨ, ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਦੇ ਨੇ, ਸੇਵਾ ਕਰਦੇ ਨੇ। ਹੁਣ ਇਸ ਗੱਲ ਦੀ ਮਨ ਦੇ ਵਿੱਚ ਰਘੂ ਨੂੰ ਚਿੰਤਾ ਹੋਈ ਵੀ ਕਿਤੇ ਐਸਾ ਨਾ ਹੋਵੇ ਸਾਧੂ ਨਾ ਬਣ ਜਾਵੇ, ਇੱਕੋ ਪੁੱਤਰ ਪਰਮਾਤਮਾ ਨੇ ਪਿਛਲੀ ਅਵਸਥਾ ਵਿੱਚ ਦਿੱਤਾ ਹੈ, ਇਹਦੀ ਛੇਤੀ ਸਾਦੀ ਕਰਦੀ ਹੈ, ਸਾਦੀ ਕਰ ਦਿੱਤੀ। ਪਰ ਭਗਤ ਰਵਿਦਾਸ ਜੀ ਦੀ ਉਹੀ ਚਾਲ ਹੈ, ਪਰਮੇਸ਼ਰ ਦੀ ਭਗਤੀ ਕਰਦਾ, ਕੋਈ ਸਾਧੂ ਮਹਾਤਮਾ ਗਿਆ, ਜੋ ਕੁਛ ਮੰਗ ਲਿਆ, ਕੱਪੜਾ ਲੀੜਾ ਭਾਂਡਾ ਜੋ ਵੀ ਵਸਤੂ ਮੰਗ ਲਈ ਉਹੀ ਦੇ ਦੇਣੀਆਂ ਚੱਕ। ਅਖੀਰ ਨੂੰ ਰਘੂ ਨੇ ਸਮਝਾਇਆ ਵੀ ਬਹੁਤ, ਅਖੀਰ ਨੂੰ ਕਹਿਣ ਲੱਗਿਆ ਵੀ ਰਵਿਦਾਸ ਪੁੱਤਰ, ਇਉਂ ਫਿਰ ਤੇਰੀ ਆ ਸਾਡੀ ਨਹੀਂ ਬਣਨੀ ਹੈ, ਤੂੰ ਸਾਤੋਂ ਲਹਿਦਾ ਹੋ ਜਾ, ਤੂੰ ਚਾਹੇ ਆਪਣਾ ਜੋ ਮਰਜ਼ੀ ਸਭ ਕੁਛ ਕਮਾਈ ਜਾ, ਸਾਨੂੰ ਤਾਂ ਇਹ ਗੱਲ ਬਰਦਾਸ਼ਤ ਕਰਨੀ ਔਖੀ ਹੈ, ਅਸੀਂ ਮਸਾ ਕਮਾਈ ਕਰਕੇ ਲੈ ਕੇ ਆਉਂਦੇ, ਤੂੰ ਸਾਰੇ ਸਾਧੂ ਮਹਾਤਮਾ ਨੂੰ ਲੁਟਾ ਦੇਣਾ। ਪਰ ਰਵਿਦਾਸ ਜੀ ਨੇ ਕੁਛ ਨਹੀਂ ਆਖਿਆ ਹੈ, ਉਹਦੇ ਵਾਸਤੇ ਇੱਕ ਸੰਨ ਬੰਨ ਦਿੱਤੀ, ਦੋ ਚਾਰ ਭਾਂਡੇ ਦਿੱਤੇ, ਆਪਦੀ ਕਮਾ ਤੂੰ ਖਾ ਚਾਹੇ ਸਾਰਾ ਕੁਛ ਲੁਟਾ। ਹੁਣ ਭਗਤ ਰਵਿਦਾਸ ਜੀ ਕੀ ਕਰਦੇ ਨੇ, ਜੋੜੇ ਗੰਢਦੇ ਨੇ, ਜੋੜੇ ਬਣਾਉਂਦੇ ਨਹੀਂ ਹਨ, ਲੈਂਦੇ ਕੀ ਨੇ, ਇੱਕ ਦਾਮੜੀ, ਉਹ ਵੀ ਜਿਹੜਾ ਦੇ ਜੋ ਨਹੀਂ ਮੰਗਣੀ ਹੈ ਨਹੀਂ, ਉਹਦੇ ਨਾਲ ਗੁਜ਼ਾਰਾ ਕਰਦੇ। ਕੱਪੜੇ ਵੀ ਪਾਟੇ ਪੁਰਾਣੇ ਹਨ, ਰਹਿੰਦੇ ਵੀ ਸਨ ਵਿੱਚ ਨੇ, ਪਰ ਅੱਠੇ ਪਹਿਰ ਬੰਦਗੀ ਕਰਦੇ। ਵਸਤਾ ਟੁੱਟੀ ਝੂੰਪੜੀ, ਚੀਰ ਸਭ ਸਿੰਨਾ, ਜਾਤ ਨਾ ਪਾਤ ਨਾ ਆਦਰੋ ਧਿਆਨ ਪਰਮਿੰਨਾ, ਮਿੱਤਰ ਨਾ ਇੱਟ ਤਨ ਰੂਪਹੀਣ ਕੇ ਸਾਗ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਦਾ ਹਰ ਨਾਮ ਮਨ ਪਿੰਨਾ, ਤਿਸਦੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਅਜਿਹੀ ਅਵਸਥਾ ਜੇ ਬਾਹਰਲੀ ਹੋਵੇ ਗੁਰਬਾਣੀ 'ਚ ਗੁਰੂ ਜੀ ਉਪਦੇਸ਼ ਕਰਦੇ ਹਨ, ਰਹਿਣ ਵਾਸਤੇ ਚੌਪੜੀ ਵੀ ਟੁੱਟੀ ਫੁੱਟੀ ਹੋਵੇ, ਸਰੀਰ ਦੇ ਜਿਹੜੇ ਵਸਤ ਨੇ ਪਾਟੇ ਪੁਰਾਣੇ ਹੋਣ, ਕੋਈ ਯਾਦ ਪਾਤ ਵੀ ਚੰਗੀ ਨਾ ਹੋਵੇ, ਕੋਈ ਆਦਰ ਸਤਿਕਾਰ ਵੀ ਨਾ ਹੋਵੇ, ਪਰ ਇੱਕ ਗੁਣ ਹੋਵੇ ਉਹਦਾ ਮਨ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਵੇ, ਉਹਨੂੰ ਰਾਜਾ ਦੱਸਿਆ ਦੁਨੀਆ ਨੂੰ, ਹੋਰ ਪਾਤਸ਼ਾਹੀਆਂ ਸਭ ਗੂੜੀਆਂ ਨਾਮ ਰੱਤੇ ਪਾਤਸ਼ਾਹ, ਅਸਲੀ ਉਹ ਪਾਤਸ਼ਾਹ ਨੇ ਜਿਹੜੇ ਵਾਹਿਗੁਰੂ ਦੇ ਨਾਮ ਨਾਲ ਜੁੜੇ ਹੋਏ ਹਨ, ਅਸਲੀ ਉਹ ਪਾਤਸ਼ਾਹ ਨਾਮ ਵਿੱਚ ਰੱਤੇ ਜਿਹੜੇ, ਅਸਲੀ ਉਹ ਪਾਤਸ਼ਾਹ ਨਾਮ ਵਿੱਚ ਰੱਤੇ ਜਿਹੜੇ, ਸਾਈਆਂ ਸਭ ਕੂੜੀਆਂ ਨਾਮ ਰੱਤੇ ਪਾਤਸ਼ਾਹ, ਗੁਰਬਾਣੀ 'ਚ ਤਾਂ ਉਹਨਾਂ ਨੂੰ ਪਾਤਸ਼ਾਹ ਦੱਸਿਆ ਹੈ ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਅੱਠੇ ਪੈਰ ਜੁੜੇ ਹੋਏ ਹਨ। ਰਾਜਾ ਸਗਲੀ ਸ੍ਰਿਸ਼ਟ ਦਾ ਹਰ ਨਾਮ ਮਨ ਪੈਣਾ, ਭਗਤ ਰਵਿਦਾਸ ਜੀ ਲਿਖਦੇ ਹਨ, ਦਾਤ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ, ਅਸ਼ਟ ਦਸਾ ਸਿੱਧ ਕਰਤ ਲੈ ਸਭ ਕਿਰਪਾ ਤੁਮਾਰੀ। ਹੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ, ਸਾਡੀ ਬਾਹਰਲੀ ਗਰੀਬਾਂ ਵਾਲੀ ਹਾਲਤ ਦੇਖ ਕੇ ਤਾਂ ਦੁਨੀਆ ਹੱਸਦੀ ਹੈ, ਪਰ ਨੌ ਰਿੱਧੀਆਂ 18 ਸਿੱਧੀਆਂ ਹੱਥ ਦੀ ਤਲੀ 'ਤੇ ਪਈਆਂ ਹਨ, ਇਹ ਸਾਰੀ ਕਿਰਪਾ ਆਪ ਜੀ ਦੀ। ਇਹੋ ਭਗਤ ਰਵਿਦਾਸ ਜੀ ਭਾਵੇਂ ਗਰੀਬੀ ਦੀ ਹਾਲਤ ਹੈ, ਪਰ ਫਿਰ ਵੀ ਆਏ ਗਏ ਸਾਧੂ ਮਹਾਤਮਾ ਦੀ ਵੀ ਸੇਵਾ ਉਸ ਤਰ੍ਹਾਂ ਹੀ ਕਰਦੇ ਹਨ। ਸਿਰਫ ਇੱਕ ਦਮੜੀ ਲੈਂਦੇ ਨੇ, ਉਹ ਵੀ ਜਿਹੜਾ ਕੋਈ ਦੇਣ ਦਾ ਨਹੀਂ ਮੰਗਦੇ ਨਹੀਂ ਹਨ, ਉਹਦੇ ਨਾਲ ਗੁਜ਼ਾਰਾ ਕਰਦੇ, ਪਰ ਪਰਮੇਸ਼ਰ ਨੂੰ ਐਸਾ ਨਹੀਂ ਪਾਉਂਦਾ ਹੈ ਜਿਸ ਵੇਲੇ, ਜਿਸ ਤਰ੍ਹਾਂ ਮਾਤਾ ਆਪਣੇ ਬੱਚੇ ਦੇ ਚੰਗੇ ਸੁੰਦਰ ਵਸਤਰ ਪਾਏ ਹੋਣ, ਚੰਗੇ ਗਹਿਣੇ ਪਾਏ ਹੋਣ, ਫਿਰ ਖੇਡਦਾ ਆਵੇ, ਫਿਰ ਉਹਨੂੰ ਦੇਖ ਕੇ ਖੁਸ਼ ਹੁੰਦੀ। ਇਸੇ ਤਰ੍ਹਾਂ ਹੀ ਭਗਤਾਂ ਦਾ ਅਤੇ ਪਰਮੇਸ਼ਰ ਦਾ ਵੀ ਮਾਂ ਜਿਵੇਂ ਪੁੱਤ ਦਾ ਗੂੜਾ ਸੰਬੰਧ ਹੈ, ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਅਤੇ ਪਰਮੇਸ਼ਰ ਦੇ ਪਿਆਰਿਆਂ ਦਾ ਹੋਇਆ ਕਰਦਾ ਹੈ। ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਜਿਵੇਂ ਮਾਵਾਂ ਨੂੰ ਆਪਣੇ ਪੁੱਤਰ ਬੱਚੇ ਪਿਆਰੇ ਹੁੰਦੇ ਨੇ, ਇਸੇ ਤਰ੍ਹਾਂ ਹੀ ਪਰਮਾਤਮਾ ਨੂੰ, ਪਰਮੇਸ਼ਰ ਨੂੰ ਆਪਣੇ ਸੰਤ ਭਗਤ ਪਿਆਰੇ ਹਨ। ਇੱਕ ਸਮੇਂ ਬਾਦਸ਼ਾਹ ਨੇ ਸਵਾਲ ਰੱਖਿਆ ਵਜ਼ੀਰ ਕੋਲੇ ਵੀ ਮੈਂ ਸੁਣਿਆ ਧਰਮ ਗ੍ਰੰਥਾਂ ਵਿੱਚ ਜਦੋਂ ਕਿਸੇ ਭਗਤ 'ਤੇ ਕੋਈ ਬਿਰਤਾ ਪੀੜੀ ਪੈਂਦੀ ਹੈ ਉਸ ਵੇਲੇ ਪਰਮੇਸ਼ਰ ਆਪ ਆ ਕੇ ਉਹਦੀ ਸਹਾਇਤਾ ਕਰਦਾ ਹੈ। ਪਰਮੇਸ਼ਰ ਨੂੰ ਕੀ ਲੋੜ ਹੈ? ਜਿਵੇਂ ਹੁਣ ਮੈਂ ਰਾਜਾ ਹਾਂ, ਕਿਸੇ ਇਲਾਕੇ ਵਿੱਚ ਕੋਈ ਕੰਮ ਪੈ ਜਾਵੇ, ਕੋਈ ਮੇਰਾ ਜਾਣਾ ਜ਼ਰੂਰੀ ਤਾਂ ਨਹੀਂ ਹੈਗਾ, ਮੈਂ ਆਪਣੇ ਕਿਸੇ ਵਜ਼ੀਰ ਨੂੰ ਭੇਜ ਕੇ ਉਹ ਕੰਮ ਕਰਾ ਦਿੰਦਾ। ਕਹਿਣ ਲੱਗਿਆ, ਵਜ਼ੀਰ ਜੀ ਕੁਛ ਟਾਈਮ ਲੱਗੂਗਾ, ਇਹ ਸਵਾਲ ਦਾ ਜਵਾਬ ਤੁਹਾਡਾ ਦਿੱਤਾ ਜਾਵੇ। ਉਸਨੇ ਸੰਖੇ ਮਰਮਰ ਦੀਆਂ ਮੂਰਤੀਆਂ ਬਣਵਾਉਣ ਵਾਲੇ ਨੂੰ ਜਾ ਕੇ ਮਿਲਿਆ ਵੀ ਜਿਹਾ ਜਿਹਾ ਬਾਦਸ਼ਾਹ ਦਾ ਸਹਿਜਾਦਾ, ਬਿਲਕੁਲ ਉਹ ਜਿਹੀ ਇੱਕ ਮੂਰਤ ਬਣਾਉਣੀ ਹੈ, ਇੰਨੇ ਚਿਰ ਦੇ ਵਿੱਚ ਬਣਾਉਣੀ ਹੈ। ਉਹ ਮੂਰਤੀਆਂ ਕਰਨ ਵਾਲੇ ਨੇ ਉਹ ਜਿਹੀ ਮੂਰਤੀ ਬਿਲਕੁਲ ਬਣਾ ਦਿੱਤੀ। ਹੁਣ ਜਿਹੜਾ ਉਹ ਸਹਿਜਾਦੇ ਨੂੰ ਖੜਾਉਂਦਾ ਹੁੰਦਾ ਸੀ, ਖੜਾਵਾ ਸੀ, ਉਹਨੂੰ ਵਜ਼ੀਰ ਜਾ ਕੇ ਮਿਲਿਆ। ਕਹਿਣ ਲੱਗਿਆ, ਜਿਸ ਵੇਲੇ ਕਚਹਿਰੀ ਲੱਗੀ ਹੋਵੇਗੀ ਉਹ ਸਾਹਮਣੇ ਤਲਾਬ ਦੇ ਤੈਂ ਅੱਜ ਵੀ ਸੰਖਮਰਮਰ ਦੀ ਸਹਿਜਾਦੇ ਦੀ ਮੂਰਤੀ ਬਣਾਈ ਹੈ, ਇਹਨੂੰ ਲੈ ਕੇ ਉੱਥੇ ਖੜਾਉਂਦਾ ਰਹੇ ਤਾਂ ਕਿ ਬਾਦਸ਼ਾਹ ਨੂੰ ਮਹਿਸੂਸ ਹੋਵੇ ਵੀ ਉਹ ਮੇਰੇ ਸਹਿਜਾਦੇ ਨੂੰ ਖੜਾ ਰਿਹਾ ਹੈ ਖੜਾਵਾ। ਜਦੋਂ ਮੈਂ ਤੈਨੂੰ ਅੱਖ ਦਾ ਇਸ਼ਾਰਾ ਕਰੂੰਗਾ ਤੂੰ ਜਾਣ ਕੇ ਇਹ ਮੂਰਤੀ ਨੂੰ ਤਲਾਅ ਦੇ ਵਿਛੜ ਦੀ। ਉਹ ਕਹਿਣ ਲੱਗਾ, ਜੀ ਅੱਛਾ ਐਸੇ ਹੀ ਹੋਵੇ। ਕਚਹਿਰੀ ਲੱਗੀ ਹੋਈ ਹੈ, ਬਾਦਸ਼ਾਹ ਬੈਠਾ, ਵਜ਼ੀਰ ਅਹਿਲਕਾਰ ਬੈਠੇ ਨੇ, ਹੋਰ ਜਰਨੈਲ ਕਰਨੈਲ ਬੈਠੇ ਹਨ, ਹੋਰ ਵੀ ਪਰਜਾ ਦੇ ਲੋਕ ਬੈਠੇ ਹਨ। ਉਹ ਖੜਾਵਾ ਆਇਆ, ਉਹ ਸੰਖਮਰਮਰ ਦੀ ਜਿਹੜੀ ਮੂਰਤੀ ਸੀ ਸਹਿਜਾਦੇ ਵਰਗੀ ਬਣਾਈ ਹੋਈ, ਉਹਦੇ ਵਸਤਰ ਉਸ ਤਰ੍ਹਾਂ ਹੀ ਪਹਿਨੇ ਹੋਏ ਸੀ, ਉਹਨੂੰ ਖੜਾ ਰਿਹਾ। ਤਾਂ ਬਾਦਸ਼ਾਹ ਦੇਖ ਰਿਹਾ ਵੀ ਮੇਰੇ ਸਹਿਜਾਦੇ ਨੂੰ ਖੜਾ ਰਿਹਾ ਖੜਾਵਾ। ਉਧਰੋਂ ਵਜ਼ੀਰ ਦਾ ਇਸ਼ਾਰਾ ਹੋਇਆ, ਜਦੀ ਉਸਨੇ ਉਹ ਸੰਖੇ ਮਰਮਰ ਦੀ ਮੂਰਤ ਸੀ ਉਹਨੂੰ ਤਲਾਅ ਦੇ ਵਿੱਚ ਮਾਰਿਆ ਭਗਾ। ਜਿਸ ਵੇਲੇ ਬਾਦਸ਼ਾਹ ਨੇ ਦੇਖਿਆ ਵੀ ਮੇਰੇ ਪੁੱਤਰ ਨੂੰ ਸਹਿਜਾਦੇ ਨੂੰ ਤਾਂ ਤਲਾਬ 'ਚ ਗੇਰਤਾ, ਉਹ ਤਾਂ ਮਰ ਜੂਗਾ, ਉਹਨੇ ਗੱਲ ਨਹੀਂ ਸੁਣੀ, ਛੱਡ ਕੇ ਕਚਹਿਰੀ ਨੂੰ ਭੱਜ ਲਿਆ ਤਲਾਬ, ਭੱਜ ਕੇ ਜਾ ਕੇ ਸਾਲ ਮਾਰੀ ਤਾਂ ਦੇਖਿਆ ਕੀ ਸੀ, ਉਹ ਸੰਖਮਰਮਰ ਦੀ ਮੂਰਤ ਸੀ। ਵਜ਼ੀਰ ਕਹਿਣ ਲੱਗਿਆ ਵੀ ਬਾਦਸ਼ਾਹ ਤੇਰੀ ਕਚਹਿਰੀ ਦੇ ਵਿੱਚ ਵਜ਼ੀਰ ਵੀ ਬੈਠੇ ਸੀ, ਵੱਡੇ ਵੀ, ਛੋਟੇ ਵੀ, ਜਰਨੈਲ ਕਰਨੈਲ ਵੀ, ਤਾਂ ਇਹ ਹੁਕਮ ਹੋ ਉਹਨਾਂ ਦਾ ਤੂੰ ਕਿਉਂ ਭੱਜ ਕੇ ਆਇਆ? ਕਹਿਣ ਲੱਗਿਆ, ਮੇਰੇ ਵੱਸ ਹੀ ਨਹੀਂ ਰਿਹਾ, ਜਦੋਂ ਮੈਂ ਦੇਖਿਆ ਵੀ ਮੇਰਾ ਸਹਿਜਾਦਾ ਵਿਛੜ ਦਿੱਤਾ ਉਹ ਤਾਂ ਮਰ ਜੂਗਾ। ਇਸੇ ਤਰ੍ਹਾਂ ਹੀ ਕਹਿੰਦੇ ਪਰਮੇਸ਼ਰ ਤੋਂ ਵੀ ਫਿਰ ਬਰਦਾਸ਼ਤ ਨਹੀਂ ਹੁੰਦਾ ਹੈ, ਪਰਮੇਸ਼ਰ ਦਾ ਵੀ ਆਪਣੇ ਜਿਵੇਂ ਮਾਵਾਂ ਦਾ ਪੁੱਤਰ ਪਿਆਰੇ ਹੁੰਦੇ ਨੇ ਇਸ ਤਰ੍ਹਾਂ ਪਰਮੇਸ਼ਰ ਦਾ ਸੰਬੰਧ ਹੈ ਸੰਤਾਂ ਭਗਤਾਂ। ਸਾਧ ਸਾਧ ਸਿੰਘ ਜੀ ਇਸ ਤਰੀਕੇ ਸਿਰ ਭਗਤ ਰਵਿਦਾਸ ਜੀ ਦੀ, ਪਰ ਇਹ ਦਸ਼ਾ ਦੇਖ ਕੇ ਪਰਮੇਸ਼ਰ ਦੇ ਮਨ ਵਿੱਚ ਬਰਦਾਸ਼ਤ ਨਹੀਂ ਹੁੰਦੀ ਹੈ। ਇੱਕ ਮੇਰਾ ਪਿਆਰਾ ਅਨੰਨ ਭਗਤ ਹੋਵੇ, ਨਵਦਾ ਭਗਤੀ ਕਰਦਾ ਹੋਵੇ, ਪ੍ਰੇਮਾ ਭਗਤੀ ਕਰਦਾ ਹੋਵੇ, ਫਿਰ ਬੈਠਾ ਚੌਂਪੜੀ 'ਚ ਹੋਵੇ, ਕਿਸੇ ਡੰਗ ਰੋਟੀ ਪੱਕਦੀ ਹੈ, ਕਿਸੇ ਡੰਗ ਨਹੀਂ ਪੱਕਦੀ ਹੈ, ਘਰ 'ਚ ਕੋਈ ਧਨ ਨਹੀਂ, ਬਸਤਰ ਵੀ ਪਾਟੇ ਪੁਰਾਣੇ ਪਾਏ ਹੋਏ ਨੇ, ਐਸਾ ਕਰਦੇ ਹਾਂ ਜਿੱਥੇ ਬੈਠ ਕੇ ਭਜਨ ਕਰਦਾ ਪੰਜ ਮੋਹਰਾਂ ਥੱਲੇ ਰੱਖ ਦਿੰਦੇ ਹਾਂ, ਉਹਦੇ ਨਾਲ ਗੁਜ਼ਾਰਾ ਹੁੰਦਾ। ਭਗਤ ਜੀ ਜਿੱਥੇ ਬੈਠ ਕੇ ਭਜਨ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਆਸਣ ਦੇ ਥੱਲੇ ਪਰਮਾਤਮਾ ਪੰਜ ਮੋਹਰਾਂ ਰੱਖ ਦਿੰਦਾ। ਭਗਤ ਰਵਿਦਾਸ ਜੀ ਆਸਣ ਚੱਕਦੇ ਨੇ, ਪੰਜ ਮੋਹਰਾਂ ਜਿਸ ਵੇਲੇ ਦੇਖਦੇ ਨੇ ਚੱਕ ਕੇ ਜਾ ਕੇ ਸੱਪੜ 'ਚ ਮਾਰਦੇ ਨੇ ਚਲਾ। ਰਵਿਦਾਸ ਧਵੰਤਾ ਢੋਰ ਨੀਤ ਤੇ ਤਿਆਗੀ ਮਾਇਆ, ਗੁਰਬਾਣੀ 'ਚ ਲਿਖਿਆ ਮਾਇਆ ਦਾ ਤਿਆਗੀ ਭਗਤ ਰਵਿਦਾਸ ਜੀ। ਉਹਦਾ ਰੱਬ ਪਰਮਾਤਮਾ ਪੰਜ ਮੋਹਰਾਂ ਰੱਖਦਾ, ਰੋਜ਼ ਚੱਕ ਕੇ ਕੂੜੇ ਵਾਂਗੂ ਜਾ ਕੇ ਸੱਪੜ ਛੱਡ ਦਿੰਦਾ। ਕਈ ਦਿਨ ਇਸ ਤਰ੍ਹਾਂ ਹੀ ਚੱਲਦਾ ਰਿਹਾ ਜਦੋਂ ਪਰਮੇਸ਼ਰ ਨੇ ਦੇਖਿਆ ਵੀ ਨਹੀਂ ਅੰਗੀਕਾਰ ਕਰਦਾ, ਪਰ ਸਾਤੋਂ ਇਹ ਗੱਲ ਬਰਦਾਸ਼ਤ ਵੀ ਨਹੀਂ ਹੁੰਦੀ ਹੈ। ਹੁਣ ਸਾਧੂ ਬਣ ਕੇ ਪਰਮੇਸ਼ਰ ਆ ਗਿਆ ਘਰੇ, ਕਹਿਣ ਲੱਗਿਆ, ਭਗਤ ਜੀ ਆ ਮੇਰੇ ਕੋਲ ਇੱਕ ਪਾਰਸ ਦੀ ਵੱਟੀ ਹੈ, ਇਹ ਤੁਸੀਂ ਕੋਲੇ ਤੁਹਾਡੇ ਮਾਨਤ ਰੱਖ ਦਿੰਦੇ ਆ, ਜੇ ਤੁਹਾਨੂੰ ਲੋੜ ਹੋਈ ਨਾ ਸੱਤ ਤੰਤਾਂ ਨੂੰ ਇਹ ਸਿਉਣਾ ਬਣਾ ਸਕਦੇ, ਇੱਥੇ ਰੱਖ ਲਓ, ਲੋੜ ਹੋਈ ਤੁਸੀਂ ਆਪਣਾ ਸਿਉਣਾ ਬਣਾ ਕੇ ਘਰ ਦਾ ਕਾਰੋਬਾਰ ਚਲਾ ਲਿਓ, ਮਕਾਨ ਚੰਗਾ ਬਣਾ ਲਿਓ। ਕਹਿਣ ਲੱਗੇ ਭਗਤ ਰਵਿਦਾਸ ਜੀ ਵੀ ਸਾਨੂੰ ਮਾਇਆ ਦੀ ਲੋੜ ਨਹੀਂ ਹੈ, ਸਾਨੂੰ ਸਿਉਣਾ ਬਣਾਉਣ ਦੀ ਲੋੜ ਨਹੀਂ ਹੈ, ਤਾਂ ਰੱਖਣੀ ਆਪਣੇ ਹੱਥ ਦੇ ਨਾਲ ਸੱਪਰੀ 'ਚ ਰੱਖ ਜਾ, ਆਪਣੇ ਹੱਥ ਨਾਲ ਆ ਕੇ ਚੱਕ ਲਈਏ, ਅਸੀਂ ਤਾਂ ਹੱਥ ਲਾਉਣਾ ਨਹੀਂ ਨਾ ਦੇਖਣੀ। ਰੱਖ ਕੇ ਪਰਮਾਤਮਾ ਚਲਿਆ ਗਿਆ, ਮਹੀਨਾ ਦੋ ਮਹੀਨੇ ਬਾਅਦ ਫਿਰ ਆਇਆ, ਭਗਤ ਜੀ ਉਹ ਕਿੱਥੇ ਆ ਪਾਰਸ ਦੀ ਵੱਟੀ? ਉਹ ਤਾਂ ਜਿੱਥੇ ਮਹਾਰਾਜ ਤੁਸੀਂ ਰੱਖੀ ਤੀ ਉੱਥੇ ਪਈ ਹੋਣੀ ਹੈ, ਤੁਸੀਂ ਆਪੇ ਕੱਢ ਕੇ ਲੈ ਜਾਓ, ਅਸੀਂ ਤਾਂ ਦੇਖੀ ਨਹੀਂ। ਉਹ ਪਰਮੇਸ਼ਰ ਨੇ ਸੋਚਿਆ ਵੀ ਇਹ ਮਾਇਆ ਨੂੰ ਅੰਗੀਕਾਰ ਨਹੀਂ ਕਰੂਗਾ, ਪਰ ਸਾਤੋਂ ਹੁਣ ਦੇਖ ਕੇ ਭਗਤ ਦਾ ਦੁੱਖ ਵੀ ਬਰਦਾਸ਼ਤ ਨਹੀਂ ਹੁੰਦਾ ਹੈ ਬਾਹਰਲੀ ਹਾਲਤ। ਇਸੇ ਤਰ੍ਹਾਂ ਸੁਦਾਮਾ ਭਗਤ ਵੀ ਹੋਇਆ, ਬ੍ਰਾਹਮਣ ਜਾਤੀ ਦਾ ਸੀ, ਗਰੀਬੀ ਨੇ ਦਰਿੰਦਰ ਨੇ ਗ੍ਰਸ ਲਿਆ, ਇੱਕ ਡੰਗ ਰੋਟੀ ਪੱਕਦੀ ਹੈ, ਦੂਜੇ ਡੰਗ ਨਹੀਂ ਪੱਕਦੀ, ਸਰੀਰ ਦੇ ਵਸਤਰ ਪਾਟੇ ਪੁਰਾਣੇ ਹਨ, ਸਾਰਾ ਪਰਿਵਾਰ ਬੜਾ ਤੰਗ ਹੋ ਗਿਆ, ਦੁਖੀ ਹੋ ਗਿਆ। ਪਰ ਇੱਕ ਤਾਂ ਸਰੀਰ ਦੀ ਗਰੀਬੀ ਹੁੰਦੀ ਹੈ, ਇੱਕ ਮਨ ਦੀ ਗਰੀਬੀ ਹੈ। ਸਰੀਰ ਕਰਕੇ ਤਾਂ ਬਹੁਤ ਦੁਨੀਆ ਗਰੀਬ ਹੈ, ਪਿਛਲੇ ਜਨਮ ਦੇ ਪਰਾਲਪਤ ਨੇ ਗਰੀਬ ਕਰਦੇ, ਪਰ ਮਨ ਕਰਕੇ ਤਾਂ ਵੱਡਾ ਬਣਨਾ ਚਾਹੁੰਦੇ ਨੇ, ਅਮੀਰ ਬਣਨਾ ਚਾਹੁੰਦੇ ਹਨ। ਅਸਲੀ ਗਰੀਬੀ ਹੈ ਜਿਹਦੇ ਹਿਰਦੇ ਵਿੱਚ ਹੈ, ਉਹਨੂੰ ਆਖਿਆ ਹਾਂ ਤੇ ਸਕੋਲ ਕਮਾਇਆ, ਗੁਰਮਤਿ ਹਿਰਦੇ ਗਰੀਬੀ ਆਵੇ ਉਹ ਭਾਵੇਂ ਰਾਜਾ ਹੋ। ਕਹੋ ਨਾਨਕ ਜਿਸਕੇ ਹਿਰਦੇ ਗਰੀਬੀ ਵਸਾਵੇ, ਇਹਾਂ ਮੂਤ ਆ ਕੇ ਸੁੱਖ ਪਾ। ਸਾਧ ਸਾਧ ਸਿੰਘ ਜੀ ਭਾਵ ਭਗਤ, ਇਹ ਭਾਵੇਂ ਸਦਾਮਾ ਗਰੀਬ ਹੈ ਪਰ ਮਨ ਦੇ ਵਿੱਚ, ਮਨ ਨੂੰ ਨਾਮ ਦਾ ਰੰਗੇ ਹੋਇਆ ਚੜਿਆ ਹੈ, ਪਰਮੇਸ਼ਰ ਦਾ ਆਨੰਦ ਭਗਤ ਹੈ, ਪ੍ਰੇਮਾ ਭਗਤੀ ਕਰਦਾ, ਨਵ ਦਾ ਭਗਤੀ ਕਰਦਾ। ਚਾਹ ਗਈ ਚਿੰਤਾ ਮਿੱਟੀ, ਮਨੁਆ ਬੇਪਰਵਾਹ, ਜਿਸਨੂੰ ਕਿਸ ਨਾ ਚਾਹੀਏ ਸੋਈ ਸਹਿਨ ਸਾ। ਜਿਹਦੀਆਂ ਇੱਛਾ ਹੀ ਖਤਮ ਹੋ ਚੁੱਕੀਆਂ, ਪਰਮੇਸ਼ਰ ਦੇ ਨਾਮ ਨਾਲ ਜੁੜਿਆ, ਉਹਨੂੰ ਕਿਸੇ ਚੀਜ਼ ਦੀ ਕੀ, ਉਹ ਅਸਲੀ ਬਾਦਸ਼ਾਹ ਤਾਂ ਉਹਨੂੰ ਦੱਸਿਆ ਹੈ। ਹੋਰ ਭਾਵੇਂ ਦੁਨੀਆਂ ਦਾ ਰਾਜਾ ਹੋਵੇ, ਜੇ ਉਹ ਮਨ ਕਰਕੇ ਇੱਛਾ ਦੇ ਦੀਨ ਹੈ ਤਾਂ ਕੰਗਾਲ ਸਮਝ ਲਓ। ਉਹਦਾ ਘਰ ਦਾ ਪਰਿਵਾਰ ਦੁਖੀ ਹੋ ਕੇ ਕਹਿਣ ਲੱਗਿਆ, ਤੁਸੀਂ ਕ੍ਰਿਸ਼ਨ ਭਗਵਾਨ ਦੇ ਮਿੱਤਰ ਸੀ, ਉਹ ਇਸ ਯੁੱਗ ਦੇ ਰਾਜੇ ਵੀ ਨੇ ਔਰ ਇਸ ਯੁੱਗ ਦੇ ਅਵਤਾਰ ਵੀ ਹਨ, ਉਹਨਾਂ ਨੂੰ ਜਾ ਕੇ ਮਿਲੋ, ਤੁਹਾਨੂੰ ਜ਼ਰੂਰ ਹੀ ਕੁਛ ਨਾ ਕੁਛ ਮਾਇਆ ਦਾ ਪਦਾਰਥਾਂ ਦਾ ਗੱਫਾ ਦੇਣਗੇ। ਭਾਵਾਂ ਜਾਣਾ ਨਹੀਂ ਸੀ ਚਾਹੁੰਦੇ, ਮੰਗਣਾ ਨਹੀਂ ਸੀ ਕੁਛ ਚਾਹੁੰਦੇ, ਨਿਰਸ਼ਚਿਤ ਭਗਤੀ ਕਰਦੇ ਸੀ, ਪਰ ਘਰਦਿਆਂ ਦੇ ਤੰਗ ਕੀਤੇ ਹੋਏ ਚਲੇ। ਨਾਲ ਕੀ ਲੈ ਲਿਆ, ਨਾਲ ਇੱਕ ਚੌਲਾਂ ਦਾ ਬੁੱਕ ਲੈ ਲਿਆ। ਕ੍ਰਿਸ਼ਨ ਭਗਵਾਨ ਦਾ ਧਿਆਨ ਕਰਕੇ ਹੌਲੀ ਹੌਲੀ ਚੱਲਦੇ ਚੱਲਦੇ ਮਥੁਰਾ ਤੋਂ ਦੁਆਰਕਾ 'ਚ ਪਹੁੰਚੇ। ਜਦੋਂ ਦੁਆਰਕਾ 'ਚ ਪਹੁੰਚੇ, ਦੁਆਰਕਾ ਦੀ ਅੱਧ ਪੁਤਲੀਲਾ ਨੂੰ ਦੇਖਦੇ ਜਾ ਰਹੇ ਨੇ, ਬੜੇ ਸੁੰਦਰ ਮਕਾਨ ਬਣੇ ਨੇ, ਫੁੱਲਵਾੜੀਆਂ ਲੱਗੀਆਂ ਨੇ, ਬਾਗ ਬਗੀਚੇ ਲੱਗੇ ਨੇ, ਬੜੀ ਸੁੰਦਰ ਸਫਾਈ ਆ, ਰਹਿਣ ਵਾਲੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦੇ ਨੇ, ਸਿਮਰਨ ਕਰਦੇ ਨੇ, ਔਰ ਕੋਈ ਰਾਗ ਦੁਆਇਸ ਨਹੀਂ ਕਰਦਾ ਇੱਕ ਦੂਜੇ ਨਾਲ। ਇਹੀ ਜੀ ਚੜ੍ਹਦ ਲੀਲਾ ਦੇਖ ਕੇ ਬੜੇ ਹੈਰਾਨ ਹੁੰਦੇ ਜਾ ਰਹੇ, ਔਰ ਬੜੇ ਮਨ ਦੇ ਵਿੱਚ ਵਿਰਾਗ ਜਾ ਕੇ ਕਹਿਣ ਲੱਗੇ, ਧੰਨ ਭਗਵਾਨ, ਧੰਨ ਤੇਰੀ ਲੀਲਾ ਹੈ, ਕਿੱਥੇ ਮੈਂ ਗਰੀਬ ਬੰਦਾ ਅਤੇ ਕਿੱਥੇ ਤੁਸੀਂ, ਪਤਾ ਨਹੀਂ ਮੈਨੂੰ ਮਿਲਣਗੇ ਜਾਂ ਨਹੀਂ ਮਿਲਣਗੇ। ਕਈ ਤਰ੍ਹਾਂ ਦੀਆਂ ਗਿੱਟੀਆਂ ਗਿਣਦੇ ਹੋਏ ਪੁੱਛਦੇ ਪਸਾਉਂਦੇ, ਜਿੱਥੇ ਸਾਹੀ ਮਹਿਲ ਸੀ ਕ੍ਰਿਸ਼ਨ ਭਗਵਾਨ ਦੇ, ਉੱਥੇ ਜਾ ਪਹੁੰਚ, ਡਿਊਟੀ ਦੇ ਅੱਗੇ ਖੜ੍ਹਾ, ਦੁਆਰ ਪਰ ਪਹਿਰਾ ਦੇ ਰਿਹਾ। ਜਦੋਂ ਉਹਨੇ ਤੱਕਿਆ ਵੀ ਮੱਥੇ 'ਤੇ ਤਿਲਕ ਲਾਇਆ ਹੋਇਆ, ਗਲ 'ਚ ਜਨੇਊ ਪਾਇਆ ਹੋਇਆ, ਇਹ ਬ੍ਰਾਹਮਣ ਦੀ ਨਿਸ਼ਾਨੀ ਹੈ, ਬਹੁਤ ਕੋਈ ਗਰੀਬ ਬ੍ਰਾਹਮਣ ਹੈ। ਇੱਕ ਪਾਸੇ ਖੜ੍ਹ ਜਾਂਦੇ ਨੇ, ਪੁੱਛਿਆ, ਕੌਣ ਹੋ ਤੁਸੀਂ, ਕਿੱਥੋਂ ਆਏ ਹੋ, ਕਿਵੇਂ ਆਏ ਹੋ? ਬੜੀ ਦੀਨਗੀ ਸਹਿਤ ਰੁਕ ਰੁਕ ਕੇ ਬੋਲ ਰਹੇ ਹਨ, ਮੈਂ ਮਥੁਰਾ ਤੋਂ ਆਇਆ, ਬ੍ਰਾਹਮਣ ਜਾਤੀ ਦਾ ਹਾਂ, ਨਾਂ ਮੇਰਾ ਸਦਾਮਾ ਹੈ, ਬਚਪਨ ਦੇ ਵਿੱਚ ਮੈਂ ਕ੍ਰਿਸ਼ਨ ਭਗਵਾਨ ਦੇ ਨਾਲ ਅਸੀਂ ਇਕੱਠੇ ਹੀ ਵਿੱਦਿਆ ਪੜ੍ਹਦੇ ਸੀ ਵਿੱਦਿਆ ਗੁਰੂ ਕੋਲੋਂ, ਔਰ ਉਸ ਵੇਲੇ ਅਸੀਂ ਸਾਡੇ ਆਪੋ ਵਿੱਚ ਹੀ ਬੜਾ ਪ੍ਰੇਮ ਭਾਵ ਸੀ, ਮਿੱਤਰ ਸੀ। ਜਦੋਂ ਇਹ ਗੱਲ ਸੁਣੀ, ਸੁਣ ਕੇ ਹੈਰਾਨ ਹੋ ਗਿਆ ਪਹਿਰੇਦਾਰ ਦੁਆਰ ਪਰ, ਹੈਂ ਇਹ ਕੰਗਾਲ ਬ੍ਰਾਹਮਣ ਕਈਆਂ ਜੀਆਂ ਗੱਲਾਂ ਕਰਦਾ, ਮੈਂ ਕ੍ਰਿਸ਼ਨ ਭਗਵਾਨ ਦਾ ਮਿੱਤਰ ਸੀ, ਕਿੱਥੇ ਤੂੰ, ਕਿੱਥੇ ਕ੍ਰਿਸ਼ਨ ਭਗਵਾਨ? ਚਲੋ ਕੋਈ ਗੱਲ ਨਹੀਂ, ਉਹ ਗਰੀਬ ਨਿਵਾਜ ਨੇ, ਅਸੀਂ ਬੇਨਤੀ ਕਰ ਲੈਂਦੇ ਹਾਂ, ਇੱਥੇ ਖੜ੍ਹ ਜਾਓ, ਤੁਸੀਂ ਹੁਕਮ ਹੋ ਗਿਆ ਤਾਂ ਮਿਲ ਲਿਓ, ਨਾ ਹੁਕਮ ਹੋਇਆ ਤਾਂ ਇੱਥੋਂ ਵਾਪਸ ਹੋ ਜਾਓ। ਅੰਦਰ ਚਲੇ ਗਏ। ਇੱਕ ਤਾਂ ਖਾਸ ਦਰਬਾਰ ਹੁੰਦਾ ਹੈ, ਇੱਕ ਆਮ ਦਰਬਾਰ ਹੁੰਦਾ ਸੀ ਰਾਜੇ ਮਹਾਰਾਜਿਆਂ ਦਾ। ਆਮ ਦਰਬਾਰ 'ਚ ਤਾਂ ਕੋਈ ਦੁਨੀਆ ਚਲੀ ਜਾਓ, ਖਾਸ ਦਰਬਾਰ ਦੇ ਵਿੱਚ ਖਾਸ ਬੰਦੇ ਹੁੰਦੇ ਸੀ, ਵਜ਼ੀਰ, ਅਹਿਲਕਾਰ, ਹੋਰ ਸਿਆਣੇ ਸਿਆਣੇ ਲੋਕ। ਕ੍ਰਿਸ਼ਨ ਮਹਾਰਾਜ ਸਿੰਘਾਸਨ 'ਤੇ ਬੈਠੇ ਨੇ, ਇੱਕ ਪਾਸੇ ਪਰਿਵਾਰ ਬੈਠਾ, ਇੱਕ ਪਾਸੇ ਵਜ਼ੀਰ, ਅਹਿਲਕਾਰ, ਹੋਰ ਸਿਆਣੇ ਲੋਕ ਬੈਠੇ। ਕਦੇ ਖੱਬੇ ਪਾਸੇ ਨੂੰ ਚਿਹਰਾ ਕਰਕੇ, ਕਦੇ ਖੱਬੇ ਪਾਸੇ ਨੂੰ ਚਿਹਰਾ ਕਰਕੇ ਬੜੇ ਪ੍ਰਸੰਨ ਚਿੱਤ ਵਚਨ ਕਰ ਰਹੇ। ਦੁਆਰਪਾਲ ਹੱਥ ਜੋੜ ਕੇ ਸਾਹਮਣੇ ਖੜ੍ਹ ਗਿਆ, ਇੱਧਰ ਉੱਧਰੋਂ ਨਿਗਾਹ ਹਟਾ ਕੇ ਕ੍ਰਿਸ਼ਨ ਭਗਵਾਨ ਨੇ ਜਿਸ ਵੇਲੇ ਦੁਆਰਪਾਲ ਕਨੀ, ਪਹਿਰੇਦਾਰ ਕਨੀ ਨਿਗਾਹ ਕੀਤੀ, ਇਸ਼ਾਰਾ ਹੋਇਆ, ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀਓ, ਬਾਹਰ ਇੱਕ ਗਰੀਬ ਬ੍ਰਾਹਮਣ ਖੜ੍ਹਾ ਹੈ, ਮਥੁਰਾ ਤੋਂ ਆਇਆ ਹੈ, ਜਿਹੜਾ ਕਿ ਬਹੁਤ ਹੀ ਕੰਗਾਲ ਹੈ, ਪੈਰਾਂ ਦੀ ਜੁੱਤੀ ਟੁੱਟੀ ਹੋਈ ਹੈ, ਔਰ ਸਰੀਰ ਦੇ ਜਿਹੜੇ ਵਸਤਰ ਨੇ ਬੜੇ ਮੈਲੇ ਕੁਚਾਲੇ ਪਾਟੇ ਹੋਏ ਵਸਤਰ ਨੇ, ਮੱਕੀਆਂ ਭਿੜਕ ਰਹੀਆਂ ਨੇ, ਬਹੁਤ ਦਰਿਦਰਤਾ ਗ੍ਰਸਿਆ ਹੋਇਆ ਬ੍ਰਾਹਮਣ ਹੈ। ਔਰ ਉਹ ਇਹ ਵੀ ਕਹਿ ਰਿਹਾ ਵੀ ਮੈਂ ਬਚਪਨ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਨਾਲ ਅਸੀਂ ਇੱਕੋ ਗੁਰੂ ਕੋਲੋਂ ਵਿੱਦਿਆ ਪੜ੍ਹਦੇ ਸੀ, ਮੈਂ ਕ੍ਰਿਸ਼ਨ ਭਗਵਾਨ ਦੇ ਨਾਲ, ਮੇਰਾ ਬੜਾ ਮਿੱਤਰਚਾਰੀ ਸੀ, ਕ੍ਰਿਸ਼ਨ ਭਗਵਾਨ ਮੇਰੇ ਮਿੱਤਰ ਸੀ, ਮੇਰਾ ਨਾਂ ਸੁਦਾਮਾ ਹੈ। ਇਤਨੀ ਗੱਲ ਜਦੋਂ ਕ੍ਰਿਸ਼ਨ ਭਗਵਾਨ ਨੇ ਸੁਣੀ, ਇੱਕ ਲਖਤ ਚਿਹਰੇ ਦੀ ਰੰਗਤ ਬਦਲ ਗਈ, ਸਾਰਾ ਪਰਿਵਾਰ ਬੈਠਾ ਦੇਖ ਕੇ ਹੈਰਾਨ ਹੋ ਗਿਆ, ਇਹ ਕੀ ਕਾਰਨ ਹੋਇਆ? ਯਾਨੀ ਕ੍ਰਿਸ਼ਨ ਭਗਵਾਨ ਨੇ ਸੁਣਨ ਸਾਰ ਚਿਹਰੇ ਦੀ ਰੰਗਤ ਨਹੀਂ ਬਦਲੀ, ਉੱਠ ਕੇ ਸਿੰਘਾਸਨ ਤੋਂ ਖੜ੍ਹੇ ਹੋ। ਹਿਰਦੇ ਨੇ ਇਤਨਾ ਦੁੱਖ ਮੰਨਿਆ ਭਗਵਾਨ ਨੇ, ਕਿਉਂ? ਜੇ ਕੋਈ ਕਹੇ ਵੀ ਮਿੱਤਰ ਸੀ, ਵੀ ਮਿੱਤਰ ਦੀ ਮਿੱਤਰਤਾ 'ਚ ਵੀ ਬਹੁਤ ਮਦਦ ਕਰੀ ਜਾਂਦੇ ਹਨ, ਮਿੱਤਰ ਦੀ ਮਿੱਤਰ ਦੇ ਮਦਦ ਕਰਦੀ ਕੋਈ ਖਾਸ ਵਿਸ਼ੇਸ਼ ਗੱਲ ਨਹੀਂ, ਇਹ ਤਾਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੀ ਗੱਲ ਹੈ। ਇਹ ਤਾਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੀ ਗੱਲ ਹੈ। ਉਹ ਪਰਮੇਸ਼ਰ ਦਾ ਅੰਦਰੋਂ ਅਨੰਤ ਭਗਤ ਸੀ, ਨਵਦਾ ਭਗਤੀ ਕਰਦਾ ਸੀ, ਇਹ ਤਾਂ ਭਗਤੀ ਦਾ ਫਲ ਹੈ। ਇੱਕ ਮੇਰਾ ਪਿਆਰਾ ਅਨੰਤ ਭਗਤ ਹੋਵੇ ਅਤੇ ਉਹਦੀ ਬਾਹਰਲੀ ਹਾਲਤ ਇਹ ਹੋਵੇ ਵੀ ਉਹਦੇ ਸਰੀਰ ਦੇ ਵਸਤਰ ਵੀ ਪਾਟੇ ਪੁਰਾਣੇ ਹੋਣ, ਜੁੱਤੀ ਵੀ ਟੁੱਟੀ ਹੋਵੇ, ਇਹੋ ਜਿਹਾ ਦਰਿਦਰਤਾ ਰਸਿਆ ਹੋਵੇ। ਕਿਉਂਕਿ ਕਬੀਰ ਧਰਤੀ ਸਾਧਕੀ ਤਸਕਰ ਵੈਸੇ ਗਾਏ, ਧਰਤੀ ਕਾਹਦੇ ਵਾਸਤੇ ਬਣਾਈ ਹੈ, ਤਿੰਨ ਲੋਕ ਕਾਹਦੇ ਵਾਸਤੇ ਬਣਾਏ ਨੇ, ਸੰਤ ਹੇਤ ਪ੍ਰਭ ਤ੍ਰਿਭਵਨ ਤਾਰੇ, ਸੰਤਾਂ ਭਗਤਾਂ ਵਾਸਤੇ ਤਿੰਨ ਲੋਕ ਬਣਾਏ ਨੇ ਪਰਮੇਸ਼ਰ ਨੇ ਅਕਾਲ ਪੁਰਖ, ਗੁਰਮੁਖਾਂ ਵਾਸਤੇ, ਮਨਮੁਖਾਂ ਵਾਸਤੇ ਨਹੀਂ ਬਣਾਏ ਹਨ। ਸਵਾਲ, ਇਤਨੀ ਗੱਲ ਸੁਣ ਕੇ ਕ੍ਰਿਸ਼ਨ ਭਗਵਾਨ ਦਾ ਹਿਰਦਾ ਸਹਿ ਨਹੀਂ ਸਕਿਆ। ਸੰਘਾਸਨ ਤੋਂ ਖੜ੍ਹੇ ਹੋ ਕੇ ਇੱਕ ਲਖਤ ਬੜੀ ਤੇਜ਼ੀ ਦੇ ਨਾਲ ਸੁਦਾਮੇ ਨੂੰ ਮਿਲਣ ਜਾ ਰਹੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਇਉਂ ਵਰਣ ਕਰਦੇ ਹਨ, ਸਾਡ ਸੰਘਾਸਨ ਆਏ ਹਰ ਜੀ, ਸਾਡ ਸੰਘਾਸਨ ਆਏ, ਸਾਡ ਸੰਘਾਸਨ ਆਏ ਹਰ ਜੀ, ਸਾਡ ਸੰਘਾਸਨ ਆਏ। ਸਿੰਘਾਸਨ ਹਰ ਜੀ ਆਏ, ਕ੍ਰਿਸ਼ਨ ਭਗਵਾਨ ਸਿੰਘਾਸਨ ਨੂੰ ਛੱਡ ਕੇ ਬੜੇ ਤੇਜ਼ੀ ਨਾਲ ਸੁਦਾਮੇ ਨੂੰ ਮਿਲਣ ਆਏ। ਦਿਓਟੀ ਕੋਲੇ ਜਦੋਂ ਸੁਦਾਮਾ ਖੜ੍ਹਾ ਦੇਖਿਆ, ਜਾ ਕੇ ਗਲਵੱਕੜੀ ਪਾ ਲਈ, ਧੰਨ ਪਾ ਗਾ ਸਾਡੇ ਬਚਪਨ ਦੇ ਮਿੱਤਰ ਸੁਦਾਮੇ ਦਾ ਦਰਸ਼ਨ ਹੋਇਆ। ਗਲਵੱਕੜੀ ਪਾ ਕੇ ਲਿਆ ਕੇ ਸਿੰਘਾਸਨ 'ਤੇ ਬਿਠਾ ਦਿੱਤੇ, ਚਰਨ ਤੋਤੇ ਚੜਾਮ ਸਾਰੇ ਪਰਿਵਾਰ ਨੂੰ ਪਿਆਇਆ, ਔਰ ਪਿੱਛੋਂ ਕਹਿੰਦੇ ਨੇ ਤੁਸੀਂ ਸਾਡੇ ਵਾਸਤੇ ਕੀ ਲੈ ਕੇ ਆਏ? ਉਹ ਚੌਲਾਂ ਦਾ ਬੁੱਕ, ਨਾਲੇ ਤਾਂ ਬੁੱਕ ਭਰ ਭਰ ਖਾਈ ਜਾਂਦੇ, ਨਾਲੇ ਕਹਿੰਦੇ ਨੇ ਇਹੋ ਜਿਹਾ ਪਦਾਰਥ ਨਹੀਂ ਕਦੇ ਅੱਗੇ ਕਿਸੇ ਨੇ ਸਾਨੂੰ ਖਵਾਇਆ। ਬੜਾ ਆਨੰਦ ਆਇਆ ਇਹੋ ਜਿਹਾ ਪਦਾਰਥ ਅੱਜ ਤੱਕ ਕਦੀ ਕਿਸੇ ਨੇ ਖਵਾਇਆ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ਰ ਦਾ ਪ੍ਰੇਮ ਦਾ ਭੁੱਖਾ ਹੈ। ਕਈ ਦਿਨ ਆਪਣੇ ਘਰੇ ਰੱਖ ਕੇ ਸੇਵਾ ਕੀਤੀ, ਉੱਧਰ ਦੇਵਤਾ ਵਿਸ਼ਕਰਮਾ ਨੂੰ ਬੁਲਾ ਕੇ ਉਹਦੀ ਡਿਊਟੀ ਲਾ ਦਿੱਤੀ, ਜਾ ਕੇ ਸੁਦਾਮੇ ਦੇ ਬੜੇ ਸੁੰਦਰ ਮਕਾਨ ਬਣਾ ਦਿਓ, ਚਾਰੇ ਪਦਾਰਥਾਂ ਨਾਲ ਘਰ ਭਰ ਦਿਓ। ਦੇਵਤਾ ਵਿਸ਼ਕਰਮਾ ਦੀ ਦ੍ਰਿਸ਼ਟੀ ਦੇ ਵਿੱਚ ਇਤਨੀ ਵੱਡੀ ਤਾਕਤ ਹੈ, ਦ੍ਰਿਸ਼ਟੀ ਦੇ ਨਾਲ ਹੀ ਉਹਨੇ ਮਿੰਟਾਂ ਦੇ ਵਿੱਚ ਬਹੁਤ ਸੁੰਦਰ ਮੰਦਰ ਬਣਾ ਦਿੱਤੇ, ਚਾਰੇ ਪਦਾਰਥਾਂ ਨਾਲ ਘਰ ਭਰ ਦਿੱਤਾ। ਕਈ ਦਿਨ ਰੱਖ ਕੇ ਸੇਵਾ ਕੀਤੀ, ਔਰ ਬਚਪਨ ਦਾ ਵੀ ਜਿਵੇਂ ਵਿੱਦਿਆ ਪ੍ਰਾਪਤ ਕੀਤੀ ਸੀ ਆਪਣੇ ਗੁਰੂ ਕੋਲੋਂ, ਉਹ ਧੰਨ ਹੈ ਪੁਰਸ਼ ਜੀ ਨੇ ਆਪਣੇ ਗੁਰੂ ਦੀ ਸੇਵਾ ਕੀਤੀ ਹੈ, ਉਹਦਾ ਜਨਮ ਸਫਲਾ ਹੋ। ਇਉਂ ਬਚਨ ਬਿਲਾਸ ਕਰਦੇ ਰਹੇ। ਕਈ ਦਿਨਾਂ ਤੋਂ ਬਾਅਦ ਫਿਰ ਵਿਦਾ ਕੀਤਾ, ਚਾਰੇ ਪਦਾਰਥਾਂ ਨਾਲ ਘਰ ਭਰ ਦਿੱਤਾ, ਪੁਸਤਾਂ ਤੱਕ ਵੀ ਹੁਣ ਇਹ ਮੁੱਕ ਨਹੀਂ ਸਕਦਾ। ਇਹ ਪਰਮੇਸ਼ਰ ਦੀ ਭਗਤੀ ਦਾ ਫਲ ਹੈ। ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਜਦੋਂ ਦੇਖਿਆ ਵੀ ਭਗਤ ਰਵਿਦਾਸ ਜੀ ਮੇਰਾ ਅਨੰਨ ਭਗਤ ਹੈ, ਇਹ ਮਾਇਆ ਨੂੰ ਅੰਗੀਕਾਰ ਨਹੀਂ ਕਰਦਾ ਹੈ, ਪਰ ਮੇਰੇ ਤੋਂ ਬਾਹਰਲੀ ਦਸ਼ਾ ਦੇਖ ਕੇ ਬਰਦਾਸ਼ਤ ਵੀ ਨਹੀਂ ਹੋ ਸਕਦੀ। ਅੱਜ ਅੰਮ੍ਰਿਤ ਵੇਲੇ ਹੀ ਪ੍ਰਗਟ ਹੋਏ ਪਰਮੇਸ਼ਰ, ਭਗਤ ਰਵਿਦਾਸ ਜੀ ਨੇ ਡੰਡਾਉਤ ਵੰਦਨਾ ਕਰਕੇ ਬਹੁਤ ਉਸਤੀ ਕਰਨ ਲੱਗਿਆ, ਮਹਾਰਾਜ ਬੜੀ ਕਿਰਪਾ ਕੀਤੀ ਔਰ ਮੇਰੀ ਸਬਰੀ ਦੇ ਵਿੱਚ ਚਰਨ ਪਾ ਕੇ ਭਾਗ ਲਾਏ ਹਨ, ਦਰਸ਼ਨ ਦੇ ਕੇ ਨਿਹਾਲ ਕੀਤਾ, ਬਹੁਤ ਤਰ੍ਹਾਂ ਦੀ ਉਸਤੀ ਕਰੇ। ਕਹਿਣ ਲੱਗੇ ਪਰਮੇਸ਼ਰ, ਕਹਿੰਦੇ ਭਗਤ ਰਵਿਦਾਸ ਤੂੰ ਮੇਰਾ ਬੜਾ ਪਿਆਰਾ ਅਨੰਨ ਭਗਤ ਹੈ। ਮਾਹੀ ਪੰਜ ਮੋਹਰਾਂ ਰੱਖਦਾ ਹੁੰਦਾ ਸੀ, ਮਾਹੀ ਆ ਕੇ ਸਾਧੂ ਬਣ ਕੇ ਪਾਸ ਲਾ ਗਿਆ, ਪਰ ਤਾਂ ਮਾਇਆ ਨੂੰ ਅੰਗੀਕਾਰ ਨਹੀਂ ਕੀਤਾ। ਰਵਿਦਾਸ ਢਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪਰ ਮੇਥੋਂ ਤਾਂ ਇਹ ਦਸ਼ਾ ਤੇਰੀ ਬਾਹਰਲੀ ਦੇਖ ਕੇ ਬਰਦਾਸ਼ਤ ਨਹੀਂ ਹੁੰਦੀ, ਤੂੰ ਮਾਇਆ ਨੂੰ ਅੰਗੀਕਾਰ ਕਰ ਔਰ ਮਾਇਆ ਦੇ ਨਾਲ ਚੰਗੇ ਮਹਿਲ ਬਣਾ ਔਰ ਇੱਥੇ ਆਏ ਗਏ ਸਾਧੂ ਮਹਾਤਮਾ ਵਾਸਤੇ ਲੰਗਰ ਵੀ ਚਲਾ ਗਰੀਬ ਗੁਰਬਿਆਂ ਵਾਸਤੇ, ਅਤੇ ਨਾਲੇ ਪਰਮੇਸ਼ਰ ਦਾ ਭਜਨ ਕਰ, ਭਗਤੀ ਕਰ, ਮੈਂ ਤਾਂ ਪ੍ਰਸੰਨ ਹਾਂ। ਦੋਵੇਂ ਹੱਥ ਜੋੜ ਕੇ ਭਗਤ ਰਵਿਦਾਸ ਜੀ ਕਹਿਣ ਲੱਗਿਆ, ਪ੍ਰਭੂ ਸਵਾਮੀ ਪਰਮੇਸ਼ਰ, ਮੈਂ ਆਪਦੀ ਖੁਸ਼ੀ ਲੈਣੀ ਹੈ, ਨਾਰਾਜ਼ਗੀ ਨਹੀਂ ਲੈਣੀ ਹੈ। ਜੇ ਆਪਦਾ ਐਸਾ ਹੁਕਮ ਹੈ ਮੈਂ ਜ਼ਰੂਰ ਹੀ ਮਾਇਆ ਨੂੰ ਅੰਗੀਕਾਰ ਕਰੂੰਗਾ। ਉਸ ਦਿਨ ਤੋਂ ਭਗਤ ਰਵਿਦਾਸ ਜੀ ਨੇ ਮਾਇਆ ਅੰਗੀਕਾਰ ਕੀਤੀ, ਬੜੇ ਸੁੰਦਰ ਮਕਾਨ ਬਣਾਏ, ਹਰੀ ਜਸ ਹੋਣ ਲੱਗਿਆ, ਆਏ ਗਏ ਸਾਧੂ ਮਹਾਤਮਾ ਦੀ ਸੇਵਾ ਹੋਣ ਲੱਗੀ, ਲੰਗਰ ਚੱਲਣ ਲੱਗਿਆ। ਭਗਤ ਰਵਿਦਾਸ ਜੀ ਬੰਦਗੀ ਕਰਕੇ ਲੱਖਾਂ ਜੀਵਾਂ ਦੀ ਕਲਿਆਣ ਕੀਤੀ, ਰਾਜੇ ਮਹਾਰਾਜਿਆਂ ਵੀ ਉਹਨਾਂ ਦੇ ਸੇਵਕ ਬਣੇ। ਜਿਸ ਨੀਚ ਕੋਈ ਨਾ ਜਾਣੇ, ਨਾਮ ਜਪ ਤੋਂ ਚੌਂ ਕੁੰਟ ਮਾਨੇ, ਚਾਰੇ ਕੁੰਟਾਂ ਦੇ ਵਿੱਚ ਜਸ ਹੋਇਆ ਭਗਤ ਰਵਿਦਾਸ ਜੀ ਦਾ। ਔਰ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਭਗਤ ਰਵਿਦਾਸ ਜੀ ਦੀ, ਉਹਨਾਂ ਦਾ ਅੱਜ ਜਨਮ ਦਿਨ ਹੈ। ਸਾਰ ਸੰਤਾਂ ਭਗਤਾਂ ਗੁਰਮੁਖਾਂ ਦੀਆਂ ਸਾਖੀਆਂ ਤੋਂ ਜੋ ਸਾਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ, ਸਾਨੂੰ ਵੀ ਚਾਹੀਦਾ ਪਰਮੇਸ਼ਰ ਦੀ ਭਗਤੀ ਕਰਕੇ, ਨਾਮ ਜਪ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਕੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋਣ। ਆਓ ਹੁਣ ਟਾਈਮ ਹੋ ਚੁੱਕਿਆ, ਹੁਣ ਸਾਰੇ ਗੱਜ ਵੱਜ ਕੇ ਗੁਰੂ ਸਤੋਤਰ 'ਚ ਬੋਲਣਾ ਕਰੋ। ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਸਾਹਿਬ ਧੰਨ।